ಜೋಪೈ ಮಾರತಾಂಡ ಪಶ್ಚಿಮಸ್ತಾ ತಬ ತಾರನ ಕೋ ತೇಜ ದಿಸಾವೇ ಸುನ್ ಕೇ ಪುನ್ ಉಲಮಾಓ ಬಖಾನಾ ಶ್ರೀ ನಾನಕ ಇನ್ ಉಚ್ಚರೀ ಬಾನೀ ಜೇ ಸೋ ಚಂದಾ ಉಗವೇ ಸೂರಜ ಚ೜ೇ ಹಜಾರ ಏತೇ ಚಾನಣ ಹುನ್ಯಾ ಗುರುಬಿನ ಕೋರೇ ಅಂಧಾರ.
ವಾಹಿಗುರು ಜೀ ಕಾ ಖಾಲಸಾ,
ವಾಹಿಗುರು ಜೀ ಕೀ ಫತಿಹ.
ಚವರ ಶತರ ತಖದ ಮಾಲಕ ಜಗತ್ ದೇ ಉದ್ಧಾರ ಕರ್ತಾ ತನ್ ತನ್ ಸಾಹಿಬ ಶ್ರೀ ಗುರು ಗ್ರಂಥ ಸಾಹಿಬ್ ಪಾತ್ಶಾಹ ಜೀ ದೇ ಪಾವನ ಹಜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਜੁੜ ਬੈਠੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਜੋ ਨਿਤਾ ਪ੍ਰਾਪਤ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਕੇ ਆਤਮਿਕ ਆਨੰਦ ਮਾਣਦੇ ਹੋ, ਕਿਉਂਕਿ ਜਦੋਂ ਅਸੀਂ ਗੁਰਚਰਨਾਂ ਦੇ ਵਿੱਚ ਆ ਕੇ ਜੁੜਦੇ ਹਾਂ ਸੁਰਤ ਜਿਹੜੀ ਹੈ ਗੁਰਸ਼ਬਦ ਦੇ ਨਾਲ ਜੁੜਦੀ ਹੈ ਤੇ ਉਸ ਵਕਤ ਜਦੋਂ ਜੀਵ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਉਹ ਆਤਮਿਕ ਸਦਾ ਸਥਿਰ ਬਣਿਆ ਰਹਿੰਦਾ, ਕਦੇ ਖਤਮ ਨਹੀਂ ਹੋਇਆ ਕਰਦਾ। ਦੁਨਿਆਵੀ ਪਦਾਰਥਾਂ ਦੇ ਸੁੱਖ ਜਿਹੜੇ ਹਨ ਉਹ ਕੁਝ ਸਮੇਂ ਲਈ ਹਨ, ਜੋ ਗੁਰਚਰਨਾਂ ਦੇ ਵਿੱਚ ਜੁੜ ਕੇ ਗੁਰਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਉਸ ਵਕਤ ਜੋ ਆਤਮਿਕ ਸੁੱਖ ਦੀ ਪ੍ਰਾਪਤੀ ਜੀਵ ਕਰਦਾ ਉਹ ਸੁੱਖ ਕਦੇ ਬਿਨਸਦਾ ਨਹੀਂ, ਖਤਮ ਨਹੀਂ ਹੁੰਦਾ। ਸੋ ਆਪ ਸਰੋਤਾ ਜਨ ਵਡਭਾਗੇ ਹੋ ਜੋ ਆਪਣੇ ਸੁਰਤ ਨੂੰ ਗੁਰਸ਼ਬਦ ਦੇ ਨਾਲ ਜੋੜਦੇ ਹੋ, ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਤੇ ਆਤਮਿਕ ਸੁੱਖ ਨੂੰ ਮਾਣਦੇ ਹੋ। ਕੱਲ ਦੇ ਪ੍ਰਕਰਣ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੇ ਕੋਲ ਉਹਦੀ ਲੱਗੀ ਉਸ ਸਭਾ ਦੇ ਵਿੱਚ ਆਏ ਤੇ ਜਿਹੜੇ ਕਪਟੀ ਲੋਕ ਉੱਥੇ ਬੈਠੇ ਸਨ, ਜਿਹੜੇ ਕੁਰਾਨ ਦੀਆਂ ਬੜੇ ਬੜੇ ਅਰਥ ਕਰਨ ਵਾਲੇ, ਬੜੇ ਬੜੇ ਮਾਇਨੇ ਕਰਨ ਵਾਲੇ, ਜਿਨ੍ਹਾਂ ਨੂੰ ਇਹ ਬੜਾ ਹੰਕਾਰ ਸੀ ਆਪਣੀ ਵਿਦਿਆ ਦਾ, ਮਨ ਦੇ ਅੰਦਰ ਕੇਵਲ ਹਉਮੈ ਤੇ ਹੰਕਾਰ ਦੀ ਬਿਰਤੀ ਸੀ, ਕਹਿਣ ਲੱਗੇ ਕਿ ਬਾਬਾ ਰਾਮ ਰਾਏ ਜੀ ਜੋ ਆਪ ਜੀ ਦੇ ਵੱਡੇ ਗੁਰੂ ਹੋਏ ਹਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ, ਉਹਨਾਂ ਨੇ ਜਿਹੜਾ ਭੇਸ ਫਕੀਰਾਂ ਵਾਲਾ ਧਾਰਨ ਕੀਤਾ ਸੀ, ਆਪ ਜੀ ਨੇ ਉਸ ਉਲਟੀ ਰੀਤ ਅੱਗੋਂ ਚਲਾ ਦਿੱਤੀ ਹੈ, ਰੀਤ ਨੂੰ ਬਦਲ ਦਿੱਤਾ ਹੈ। ਫਿਰ ਉਹ ਰਾਗ ਦੇ ਨਾਲ ਗਾਉਂਦੇ ਸਨ, ਸਾਜ ਵਜਾਉਂਦੇ ਸਨ, ਜਿਹੜੇ ਰਾਗ ਨੂੰ ਗਾਉਣ ਦੇ ਨਾਲ ਸਾਜ ਨੂੰ ਵਜਾਉਣ ਦੇ ਨਾਲ ਮਨ ਦੇ ਅੰਦਰ ਭੈੜੀ ਵਿਚਾਰ ਪੈਦਾ ਹੁੰਦੀ ਹੈ, ਵਿਕਾਰ ਪੈਦਾ ਹੁੰਦੇ ਹਨ। ਉਹ ਐਸੀ ਰੀਤ ਚਲਾਉਂਦੇ ਸਨ, ਐਸੇ ਕ੍ਰਮ ਕਰਦੇ ਸਨ ਤੇ ਕਹਿੰਦੇ ਸਨ ਕਿ ਅਸੀਂ ਬਹਿਸ਼ਤ ਵਿੱਚ ਜਾਵਾਂਗੇ, ਬੜੇ ਉਹ ਝੂਠੇ ਸਨ, ਖੁਦਾ ਨੂੰ ਮਿਲਣ ਵਾਲਾ ਰਸਤਾ ਉਹਨਾਂ ਨੇ ਪਕੜਿਆ ਨਹੀਂ। ਇਹ ਭੈੜੀ ਮਤ ਵਾਲੇ, ਮੰਦ ਮਤ ਵਾਲੇ ਜਿਹੜੇ ਸਨ, ਇਸ ਪ੍ਰਕਾਰ ਦੇ ਨਾਲ ਨਿੰਦਿਆ ਕਰਨ ਲੱਗੇ। ਤੋ ਆਪ ਜੀ ਨੇ ਕਹਿਣ ਲੱਗੇ ਕਿ ਅੱਗੇ ਉਲਟੀ ਰੀਤੀ ਜਿਹੜੀ ਹੈ ਉਹ ਚਲਾ ਦਿੱਤੀ ਹੈ। ਇਸ ਪ੍ਰਕਾਰ ਦੇ ਨਾਲ ਜਦੋਂ ਬੜੀ ਨਿੰਦਿਆ ਕੀਤੀ, ਬਾਬਾ ਰਾਮ ਰਾਏ ਜੀ ਸਭ ਕੁਝ ਸਹਿਣ ਨਹੀਂ ਕਰ ਸਕੇ, ਕਿਉਂਕਿ ਗੁਰੂ ਕਾ ਜੋ ਸਿੱਖ ਹੈ ਉਹ ਆਪਣੇ ਗੁਰੂ ਦੀ ਨਿੰਦਿਆ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਜੇ ਉਹ ਅਸਲ ਸੱਚਾ ਸਿੱਖ ਹੈ। ਬਾਬਾ ਰਾਮ ਰਾਏ ਜੀ ਨੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਤੀ ਐਸੇ ਬਚਨ ਸੁਣੇ, ਬੜੀ ਨਿੰਦਿਆ ਕੀਤੀ, ਇਸ ਨੇ ਬੜੇ ਜਿਹੜੇ ਕਪਟ ਭਰੇ ਬਚਨ ਸਨ ਉਸਨੇ ਕਹੇ ਭਰੀ ਸਭਾ ਦੇ ਵਿਚ, ਤਾਂ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਕਿ ਉਹ ਐਸੇ ਕਰਾਮਾਤੀ ਸਨ ਜਿਨ੍ਹਾਂ ਦੇ ਅੱਗੇ ਸਿੱਧਾਂ ਨੂੰ ਵੀ ਹਾਰ ਮੰਨਣੀ ਪਈ, ਬੜੇ ਬੜੇ ਵੱਡੇ ਪੀਰ ਔਲੀਏ ਪੈਗੰਬਰ ਜਿਹੜੇ ਬਹੁਤ ਆਪਣੇ ਵਿਚ ਕਰਾਮਾਤਾਂ ਨੂੰ ਗਿਣਦੇ ਸਨ ਕਿ ਅਸੀਂ ਬੜੀ ਕਰਾਮਾਤਾਂ ਦੇ ਧਾਰਨੀ ਹਾਂ, ਬੜਾ ਅਸੀਂ ਗਿਆਨ ਧਾਰਨ ਕੀਤਾ ਵੇਦਾਂ ਸ਼ਾਸਤਰਾਂ ਨੂੰ ਪੜ ਕੇ। ਐਸੇ ਉਹਨਾਂ ਹੰਕਾਰੀਆਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੱਗੇ ਝੁਕਣਾ ਪਿਆ, ਉਹਨਾਂ ਨੂੰ ਵੀ ਸਿਰ ਨਵਾਉਣਾ ਪਿਆ, ਜਿਨ੍ਹਾਂ ਦੇ ਅਜ਼ਮਤ ਨੂੰ ਸਾਰਾ ਜਗਤ ਜਾਣਦਾ ਹੈ, ਜਿਨ੍ਹਾਂ ਦੇ ਜਸ ਨੂੰ ਸਾਰਾ ਜਗਤ ਜਾਣਦਾ ਹੈ, ਸਾਰੇ ਜਗਤ ਦੇ ਵਿਚ ਵਿਦਿਤ ਹੈ, ਐਸੇ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨਿੰਦਿਆ ਕਰ ਰਹੇ ਹੋ, ਜਿਨ੍ਹਾਂ ਦਾ ਜਿਵੇਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਖਤਮ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ, ਤਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸੰਸਾਰ ਦੇ ਵਿਚ ਆਉਣ ਦੇ ਨਾਲ ਜਗਤ ਦੇ ਵਿਚ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਦੂਰ ਹੋਇਆ, ਸੱਚ ਦਾ ਪ੍ਰਕਾਸ਼ ਹੋਇਆ। ਪਰ ਤੁਹਾਡੀ ਜਿਹੜੀ ਬਿਰਤੀ ਹੈ ਉਹ ਉੱਲੂ ਦੇ ਸਮਾਨ ਹੈ, ਕਿਉਂਕਿ ਉੱਲੂ ਸਦਾ ਹੀ ਹਨੇਰਾ ਭਾਲਦਾ ਹੈ। ਤੁਸੀਂ ਉੱਲੂ ਦੀ ਬਿਰਤੀ ਵਾਲੇ ਹੋ ਤਾਂ ਨਿੰਦਿਆ ਕਰਦੇ ਹੋ, ਜਦੋਂ ਇਹ ਫਿਰ ਨਹੀਂ ਟਲਿਆ, ਬੜੇ ਪਰੇ ਪ੍ਰਕਾਰ ਨਾਲ ਮਾੜੇ ਬਚਨ ਕਹੇ। ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਜਿਸ ਜ਼ੁਬਾਨ ਦੇ ਨਾਲ ਤੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨਿੰਦਿਆ ਕਰ ਰਿਹਾ, ਮਾੜੇ ਬਚਨ ਬੋਲ ਰਿਹਾ ਹੈ, ਜਾਂ ਦੁਸ਼ਟਾ ਜਿੰਨੀ ਦੇਰ ਤੂੰ ਹੁਣ ਜਿਉਂਦਾ ਰਵੇਂਗਾ, ਤੂੰ ਗੂੰਗਾ ਹੋ ਕੇ ਜਿਉਵੇਂਗਾ, ਤੂੰ ਆਪਣੀ ਜ਼ੁਬਾਨ ਤੋਂ ਸ਼ਬਦ ਤੱਕ ਨਹੀਂ ਬੋਲ ਸਕੇਗਾ। ਬਾਬਾ ਰਾਮ ਰਾਏ ਜੀ ਦੇ ਕਹਿਣ ਦੀ ਦੇਰ ਸੀ, ਸਾਧ ਬਚਨ ਅਟਲਾਦਾ, ਉਹ ਬਚਨ ਜਿਹੜਾ ਸੀ ਕਿਹਾ ਹੋਇਆ ਪੂਰਨ ਹੋਇਆ, ਇਸ ਦੀ ਜ਼ੁਬਾਨ ਬੰਦ ਹੋ ਗਈ। ਹੁਣ ਮੂੰਹ ਦੇ ਵਿੱਚੋਂ ਕੋਈ ਗੱਲ ਕਹਿਣੀ ਚਾਹੁੰਦਾ, ਕੋਸ਼ਿਸ਼ ਕਰਦਾ, ਪਰ ਹੁਣ ਬੋਲ ਨਹੀਂ ਸਕਦਾ, ਗੂੰਗਾ ਹੋ ਕੇ ਇਸਨੇ ਸਾਰੀ ਉਮਰ ਜਿਹੜੀ ਸੀ ਉਹ ਬਤੀਤ ਕੀਤੀ ਹੈ। ਹੁਣ ਉੱਥੇ ਹੋਰ ਸਭਾ ਦੇ ਵਿੱਚ ਬੈਠੇ ਸਨ, ਉਨ੍ਹਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਾਰੇ ਬਾਬਾ ਰਾਮ ਰਾਏ ਜੀ ਨਾਲ ਸਵਾਲ ਜਿਹੜੇ ਕਰਨਾ ਕੀਤੇ, ਉਨ੍ਹਾਂ ਦੇ ਜਵਾਬ ਬਾਬਾ ਰਾਮ ਰਾਏ ਜੀ ਕਿਵੇਂ ਦਿੰਦੇ ਹਨ, ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ, ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਚੋਪਈ ਸੁਣ ਤਿਸ ਤੇ ਗੁਰ ਨਾਂਦੀ ਉਚਾਰਾ, ਸਭ ਆਕਾਸ਼ ਮੈਂ ਹੈ ਅਵਤਾਰੇ।
ਹੁਣ ਜਦੋਂ ਹੋਰ ਜਿਹੜੇ ਕੋਲ ਬੈਠੇ ਸਨ ਮਲਾਣੇ ਕਾਜੀ ਆਦਿਕ, ਉਹ ਕਹਿਣ ਲੱਗੇ, ਬਾਬਾ ਰਾਮ ਰਾਏ ਜੀ ਤੁਸੀਂ ਕਹਿੰਦੇ ਹੋ ਕਿ ਗੁਰੂ ਦਾ ਜਿਹੜਾ ਪ੍ਰਕਾਸ਼ ਹੈ ਉਹ ਭਾਵੇਂ ਹਜ਼ਾਰਾਂ ਸੂਰਜ ਵੀ ਚੜ ਜਾਣ, ਉਹਨਾਂ ਦੇ ਨਾਲੋਂ ਜ਼ਿਆਦਾ ਤੇਜ ਪ੍ਰਤਾਪ ਹੈ, ਸੂਰਜ ਵੀ ਉਹਨਾਂ ਦੇ ਸਾਹਮਣੇ ਫਿੱਕਾ ਪੈ ਜਾਂਦਾ, ਉਹਦੀ ਰੋਸ਼ਨੀ ਮੱਧਮ ਪੈ ਜਾਂਦੀ ਹੈ, ਤੇ ਫਿਰ ਜਿਹੜੇ ਰਾਤ ਦੇ ਸਮੇਂ ਆਕਾਸ਼ ਦੇ ਵਿੱਚ ਤਾਰੇ ਦਿਖਾਈ ਦਿੰਦੇ ਹਨ ਉਹ ਦਿਨ ਦੇ ਸਮੇਂ ਕਿਉਂ ਦਿਖਾਈ ਨਹੀਂ ਦਿੰਦਾ?
ਸੁਣ ਤਿਸ ਤੇ ਗੁਰ ਨਾਂਦੀ ਉਚਾਰੇ, ਸਭ ਆਕਾਸ਼ ਮੈਂ ਹੈ ਅਵਤਾਰੇ।
ਕਹਿਣ ਲੱਗੇ ਆਕਾਸ਼ ਦੇ ਵਿੱਚ ਤਾਰੇ ਹੁਣ ਵੀ ਹਨ, ਪਰ ਇੱਕ ਕੁਦਰਤ ਦੀ ਬਣਾਈ ਹੋਈ ਇੱਕ ਮਰਿਆਦਾ ਹੈ, ਕਿ ਜਦੋਂ ਸੰਧਿਆ ਦਾ ਸਮਾਂ ਹੁੰਦਾ, ਸੂਰਜ ਜਿਹੜਾ ਪੱਛਮ ਵਾਲੇ ਪਾਸੇ ਜਦੋਂ ਛੁਪਦਾ ਹੈ, ਉਸ ਵਕਤ ਤਾਰੇ ਜਿਹੜੇ ਦਿਖਾਈ ਦਿੰਦੇ ਹਨ ਉਹ ਆਕਾਸ਼ ਦੇ ਵਿੱਚੋਂ ਕਿਤੇ ਚਲੇ ਨਹੀਂ ਜਾਂਦੇ, ਪਰ ਫਿਰ ਜਦੋਂ ਸਵੇਰ ਦਾ ਸਮਾਂ ਹੁੰਦਾ, ਸੂਰਜ ਦਾ ਪ੍ਰਕਾਸ਼ ਜਦੋਂ ਫੈਲਦਾ ਹੈ, ਸੂਰਜ ਆਕਾਸ਼ ਦੇ ਵਿੱਚ ਚੜਦਾ, ਤੇ ਜਿਹੜੀ ਉਹ ਤਾਰਿਆਂ ਦੀ ਲੋਹ ਹੈ ਉਹ ਮੱਧਮ ਹੋ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਕਹਿਣ ਲੱਗੇ,
ਸੁਣ ਕੇ ਤੁਨ ਉਲਮਾਉ ਬਖਾਨੀ ਸ੍ਰੀ ਨਾਨਕੀ ਨੂੰ ਚਿਰੀ ਬਾਨੀ।
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਉਮਰਾਵ ਜਿਹੜਾ ਆਪਣੇ ਆਪ ਨੂੰ ਬੜਾ ਗਿਆਨ ਬਣ ਜਾਂਦਾ ਸੀ, ਬਾਬਾ ਰਾਮ ਰਾਏ ਜੀ ਦੇ ਪਾਸੋਂ ਇਹ ਬਚਨ ਸੁਣ ਕੇ ਕਹਿਣ ਲੱਗਾ ਕਿ ਮੈਂ ਸੁਣਿਆ ਹੈ ਕਿ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ, ਜੋ ਬਾਣੀ ਦੇ ਵਿੱਚ ਜੋ ਵਾਕ ਬਚਨ ਕਿਹਾ ਉਸ ਬਾਰੇ ਮੈਂ ਸੁਣਨਾ ਕੀਤਾ ਹੈ।
ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ,
ਕਿ ਜੇ 100 ਚੰਦਰਮਾ ਜਿਹੜਾ ਉਹ ਚੜ ਜਾਵੇ, ਹਜ਼ਾਰਾਂ ਹੀ ਸੂਰਜ ਜਿਹੜੇ ਹਨ ਉਹ ਚੜ ਜਾਣ ਆਕਾਸ਼ ਦੇ ਵਿੱਚ,
ਇਸੇ ਚਾਨਣ ਆਉਂਦਿਆ ਗੁਰਬਿਨ ਕੋਰੇ ਅੰਧਾਰ।
ਵੀ ਇੰਨਾ ਜ਼ਿਆਦਾ ਚਾਨਣ ਹੋ ਜਾਵੇ, ਹਜ਼ਾਰਾਂ ਸੂਰਜ ਆਕਾਸ਼ ਦੇ ਵਿੱਚ ਚੜ ਜਾਣ, 100 ਚੰਦਰਮਾ ਚੜ ਜਾਵੇ, ਜੇਕਰ ਇਤਨੀ ਰੋਸ਼ਨੀ ਸੰਸਾਰ ਦੇ ਅੰਦਰ ਹੋ ਜਾਵੇ, ਜੇ ਗੁਰੂ ਦਾ ਪ੍ਰਕਾਸ਼ ਨਹੀਂ, ਗੁਰੂ ਦਾ ਤੇਜ ਪ੍ਰਤਾਪ ਵਿਦਤ ਨਹੀਂ, ਤਾਂ ਗੁਰੂ ਦੇ ਬਿਨਾਂ ਸੰਸਾਰ ਦੇ ਵਿੱਚ ਘੁੱਪ ਹਨੇਰਾ ਹੈ, ਸੰਸਾਰ ਹਨੇਰੇ ਦੇ ਵਿੱਚ ਹੈ। ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਾਣੀ ਦੇ ਵਿੱਚ ਇਹ ਲਿਖਿਆ ਹੈ ਕਿ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਹਨੇਰਾ ਹੈ, ਸੰਸਾਰ ਹਨੇਰੇ ਦੇ ਵਿੱਚ ਹੈ।
ਜੋ ਪਈ ਸੂਰਜ ਤੇ ਗੁਰ ਤੇਜ ਬਿਸਾਲਾ, ਇਸ ਤੁਕ ਮੈਂ ਅਸ ਅਰਥ ਸੁਖਾਲਾ।
ਇਹ ਅਰਥ ਤਾਂ ਸੁਖਾਲਾ ਹੀ ਜਿਹੜਾ, ਕਿਉਂਕਿ ਜਦੋਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਤਾਂ ਸਾਰਿਆਂ ਨੂੰ ਅਰਥ ਸਮਝ ਆਉਂਦਾ ਹੈ। ਸੁਖਾਲਾ ਹੈ ਕਿ ਸੂਰਜ ਤੋਂ ਜ਼ਿਆਦਾ ਗੁਰੂ ਦਾ ਤੇਜ ਪ੍ਰਤਾਪ ਹੈ।
ਜਿਸ ਪਰ ਪ੍ਰਸ਼ਨ ਮੋਏ ਇਮ ਪਾਵੋ, ਤੁਮ ਗੁਰ ਰੂਪ ਜਗਤ ਕਹਿ ਲਾਵੋ।
ਇਹ ਜਿਹੜੀਆਂ ਪੰਕਤੀਆਂ ਗੁਰਬਾਣੀ ਦੇ ਵਿੱਚ ਉਚਾਰਨ ਕੀਤੀਆਂ ਹਨ ਬਾਬਾ ਰਾਮ ਰਾਏ ਜੀ ਗੁਰੂ ਦੇ ਪ੍ਰਥਾਏ, ਇਹਦੇ ਅਰਥ ਤਾਂ ਸੁਖਾਲੇ ਮੇਰੀ ਸਮਝ ਦੇ ਵਿੱਚ ਆ ਗਏ ਕਿ ਜੇ ਗੁਰੂ ਨਹੀਂ ਤਾਂ ਗੁਰੂ ਤੋਂ ਬਿਨਾਂ ਸੰਸਾਰ ਜਿਹੜਾ ਹਨੇਰੇ ਦੇ ਵਿੱਚ ਹੈ, ਇਹ ਅਰਥ ਮੇਰੀ ਸਮਝ ਵਿੱਚ ਆ ਗਏ ਹਨ। ਪਰ ਮੈਂ ਹੁਣ ਇਸੇ ਪੰਕਤੀਆਂ ਦੇ ਉੱਪਰ ਆਪ ਜੀ ਨਾਲ ਇੱਕ ਪ੍ਰਸ਼ਨ ਕਰਦਾ ਹਾਂ।
ਤੁਮ ਗੁਰੂ ਰੂਪ ਜਗਤ ਕਹਿ ਲਾਵੋ,
ਤੁਸੀਂ ਗੁਰੂ ਰੂਪ ਕਹਿਲਾਉਂਦੇ ਹੋ, ਗੁਰੂ ਨਾਨਕ ਦੇਵ ਦੀ ਜੋਤ ਜੋ ਅੱਗੇ ਚੱਲੀ ਆ ਰਹੀ ਹੈ, ਆਪ ਗੁਰੂ ਰੂਪ ਕਹਿਲਾਉਂਦੇ ਹੋ, ਮੇਰੇ ਪ੍ਰਸ਼ਨ ਦਾ ਜਵਾਬ ਦੇਣਾ ਕਰੋ।
ਚੇਤ ਹੈ ਬਦ ਤੇਜ ਤੁਮਾਰੋ, ਹੋਏ ਨਾ ਬਹੁ ਸੂਰਜ ਉਜਿਆਰੋ।
ਹੁਣ ਜੋ ਉਹ ਗੁਰਬਾਣੀ ਦੀਆਂ ਪੰਕਤੀਆਂ ਦੇ ਅੰਦਰ ਹੈ ਕਿ ਹਜ਼ਾਰਾਂ ਸੂਰਜ ਚੜ ਜਾਣ, ਚੰਦਰਮਾ ਚੜ ਜਾਣ, ਇਤਨੀ ਜ਼ਿਆਦਾ ਰੋਸ਼ਨੀ ਹੋਵੇ ਤਾਂ ਵੀ ਸੰਸਾਰ ਦੇ ਅੰਦਰ ਹਨੇਰਾ ਹੈ, ਤੇ ਹੁਣ ਗੁਰੂ ਦਾ ਤੇਜ ਪ੍ਰਤਾਪ ਇਤਨਾ ਜ਼ਿਆਦਾ ਚਾਹੀਦਾ ਕਿ ਇਹ ਹਜ਼ਾਰਾਂ ਚੜੇ ਹੋਏ ਸੂਰਜ ਤੇ ਚੰਦਰਮਾ ਇਹਨਾਂ ਦੀ ਜਿਹੜੀ ਰੋਸ਼ਨੀ ਹੈ ਉਹ ਮੱਧਮ ਪੈ ਜਾਵੇ।
ਯਾਂ ਤੇ ਤਿਸ ਕੋ ਤੇਜ ਦਬਾਏ, ਦਿਨ ਮੈਂ ਉਡਗਨ ਦਿਓ ਬਚਾ ਦਿਖਾਏ।
ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਜੋ ਗੁਰਬਾਣੀ ਦੇ ਵਿੱਚ ਹਨ, ਬਾਬਾ ਰਾਮ ਰਾਏ ਜੀ ਜਾਂ ਤਾਂ ਤੁਸੀਂ ਉਹ ਸੱਚ ਕਰਕੇ ਦਿਖਾਓ, ਜੇ ਤੁਸੀਂ ਗੁਰੂ ਰੂਪ ਕਹਿਲਾਉਂਦੇ ਹੋ, ਤੁਹਾਡਾ ਇਤਨਾ ਤੇਜ ਪ੍ਰਤਾਪ ਸੰਸਾਰ ਦੇ ਵਿੱਚ ਵਿਦਤ ਹੈ, ਲੋਕ ਤੁਸੀਂ ਕਹਿੰਦੇ ਹੋ ਕਿ ਜਾਣਦੇ ਹਨ, ਤਾਂ ਬਾਬਾ ਰਾਮ ਰਾਏ ਜੀ ਫਿਰ ਹੁਣ ਤੁਸੀਂ ਇਤਨਾ ਤੇਜ ਪ੍ਰਤਾਪ ਵਧਾ ਕੇ ਇਹ ਜਿਹੜਾ ਚੜਿਆ ਹੋਇਆ ਸੂਰਜ ਹੈ ਇਹਦੀ ਰੋਸ਼ਨੀ ਨੂੰ ਮੱਧਮ ਕਰਕੇ ਇਸ ਨੂੰ ਦਬਾ ਕੇ, ਤੇ ਤੁਸੀਂ ਕਹਿੰਦੇ ਹੋ ਕਿ ਹੁਣ ਵੀ ਆਕਾਸ਼ ਵਿੱਚ ਤਾਰੇ ਹਨ, ਫਿਰ ਉਹ ਤਾਰੇ ਦਿਖਾਉਣਾ ਕਰੋ।
ਲਖੈ ਤਬੈ ਇਹ ਸਾਚੋ ਬਾਚਾ,
ਤੇ ਫਿਰ ਅਸੀਂ ਇਹ ਕਿਹਾ ਹੋਇਆ ਜਿਹੜਾ ਵਾਕ ਹੈ, ਇਹ ਕਿਹਾ ਹੋਇਆ ਜਿਹੜਾ ਬਚਨ ਹੈ, ਤਾਂ ਸੱਚ ਕਰਕੇ ਮੰਨਾਂਗੇ ਜੇ ਤੁਸੀਂ ਸਾਨੂੰ ਹੁਣ ਦਿਨ ਦੇ ਵਿੱਚ ਤਾਰੇ ਦਿਖਾਵੋਗੇ।
ਤਾਂ ਹਮ ਜਾਣੈ ਕਹਿ ਕਾਚਾ,
ਜੇ ਤੁਸੀਂ ਐਸਾ ਨਾ ਕਰ ਸਕੇ ਇਹ ਤੇਜ ਜੋ ਸੂਰਜ ਦੀ ਰੋਸ਼ਨੀ ਹੈ, ਇਹ ਰੋਸ਼ਨੀ ਨੂੰ ਦਬਾ ਕੇ ਤੁਸੀਂ ਤਾਰੇ ਨਾ ਵਿਖਾ ਸਕੇ ਸਾਨੂੰ ਦਿਨ ਦੇ ਵਿਚ, ਤਾਂ ਅਸੀਂ ਇਸ ਵਾਕ ਨੂੰ ਕੱਚਾ ਜਾਣਾਂਗੇ, ਸੱਚ ਕਰਕੇ ਨਹੀਂ ਜਾਣਾਂਗੇ।
ਸੁਣ ਸ਼੍ਰੀ ਰਾਮ ਰਾਏ ਨੇ ਭਾਖਾ।
ਤੇ ਇਹ ਜਦੋਂ ਇਸ ਉਮਲਾਵ ਨੇ ਇਹ ਗੱਲ ਕਹੀ, ਇਹ ਉਮਲਾਵ ਦੀ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ ਹਨ,
ਇਸ ਸਲੋਕ ਮੈਂ ਅਰਥ ਜੋ ਰੱਖਾ।
ਹੁਣ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਕਿ ਇਸ ਸਲੋਕ ਦੇ ਵਿੱਚ ਜੋ ਅਰਥ ਹਨ ਉਹ ਤੁਸੀਂ ਕਪਟੀ ਲੋਕ ਨਹੀਂ ਸਮਝ ਸਕੋਗੇ। ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂ, ਪਰ ਤੁਹਾਡਾ ਹਿਰਦਾ ਜਿਹੜਾ ਕੇਵਲ ਨਿੰਦਾ ਤੇ ਕਪਟ ਦੇ ਨਾਲ ਭਰਿਆ ਹੋਇਆ, ਤੁਸੀਂ ਇਹਦੇ ਸਲੋਕ ਦੇ ਅਰਥਾਂ ਨੂੰ ਨਹੀਂ ਸਮਝ ਸਕੋਗੇ।
ਸੋ ਤੁਮ ਨਾ ਜਾਣਤ ਹੋ ਨੀਕੇ, ਕਿਮ ਸ਼ੁਭ ਲਖੋ ਕੁਟਲ ਹੋ ਜੀਕੇ।
ਤੁਹਾਡੇ ਅੰਦਰ ਤਾਂ ਕੇਵਲ ਕੁਟਲਤਾ ਭਰੀ ਹੋਈ ਹੈ, ਤੁਹਾਡੇ ਮਨ ਕੇਵਲ ਤੇ ਕੇਵਲ ਈਰਖਾ ਦੇ ਨਾਲ ਭਰੇ ਹੋਏ ਹਨ, ਤੁਸੀਂ ਇਸ ਸ਼ਬਦ ਇਸ ਪੰਕਤੀਆਂ ਦੇ ਅਰਥ ਨੂੰ ਨਹੀਂ ਸਮਝ ਸਕੋਗੇ।
ਇਸੀ ਅਰਥ ਕੇ ਮੈਂ ਅਧਿਕਾਰੇ, ਯਾ ਤੇ ਹਮ ਨਾ ਕਰਤੀ ਉਚਾਰੇ।
ਜੋ ਕਪਟੀ ਲੋਕ ਹੋ, ਕੇਵਲ ਤੇ ਕੇਵਲ ਈਰਖਾ ਨੂੰ ਧਾਰਨ ਕਰਨ ਵਾਲੇ ਹੋ, ਤੁਸੀਂ ਇਸ ਅਰਥ ਦੇ ਇਸ ਸਲੋਕ ਦੇ ਜੋ ਅਰਥ ਹਨ ਉਹਦੇ ਅਧਿਕਾਰੀ ਨਹੀਂ ਹੋ, ਤੁਸੀਂ ਉਹਦੇ ਅਧਿਕਾਰੀ ਨਹੀਂ। ਇਸ ਕਰਕੇ ਇਸ ਸਲੋਕ ਦੇ ਅਰਥ ਅਸੀਂ ਤੁਹਾਨੂੰ ਜਿਹੜੇ ਜਨਾਉਣ ਦੇ ਦੱਸਣ ਦੀ ਕੋਸ਼ਿਸ਼ ਵੀ ਨਹੀਂ ਕਰਾਂਗੇ, ਕਿਉਂਕਿ ਕੇਵਲ ਤੇ ਕੇਵਲ ਤੁਸੀਂ ਹੀਰਖਾ ਤੇ ਕਪਟ ਨੂੰ ਧਾਰਨ ਕੀਤਾ ਹੈ।
ਤੁਮਕੋ ਤਾਰੇ ਦੇ ਦਿਖ ਰਾਏ, ਸ਼੍ਰੀ ਨਾਨਕ ਜੇ ਕਰ ਜਗ ਰਾਏ।
ਕਿਉਂਕਿ ਜਿਹੜੇ ਮੂੜ ਮਤੀ ਮੂਰਖ ਲੋਕ ਹੁੰਦੇ ਹਨ ਉਹ ਕੇਵਲ ਤੇ ਕੇਵਲ ਬਹਿਸਬਾਜ਼ੀ ਕਰਨੀ ਜਾਣਦੇ ਹਨ, ਉਹ ਗੱਲ ਨੂੰ ਸੁਣ ਕੇ ਵਿਚਾਰਦੇ ਨਹੀਂ। ਜੇ ਹੁਣ ਬਾਬਾ ਰਾਮ ਰਾਏ ਜੀ ਕਹਿੰਦੇ ਕਿ ਅਸੀਂ ਤੁਹਾਨੂੰ ਅਰਥ ਦੱਸਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਤੁਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰੋਗੇ, ਅੱਗੋ ਬਹਿਸ ਹੀ ਕਰੋਗੇ। ਇਸ ਕਰਕੇ ਭਲੀ ਗੱਲ ਇਹ ਹੈ ਕਿ ਅਸੀਂ ਤੁਹਾਨੂੰ ਦਿਨ ਦੇ ਵਿੱਚ ਆਕਾਸ਼ ਵਿੱਚ ਤਾਰੇ ਦਿਖਾ ਦਿੰਦੇ ਹਾਂ।
ਸ਼੍ਰੀ ਨਾਨਕ ਜੇ ਕਰ ਜਗ ਰਾਏ,
ਜਿਹੜੇ ਜਗਤ ਦੇ ਮਾਲਕ ਹੋਏ ਹਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਿਸ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਾਰੇ ਜਗਤ ਨੇ ਆਪਣੇ ਮੁਕਤੀ ਦਾ ਦਾਤਾ ਮੰਨਿਆ ਹੈ।
ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਏ। ਤੀਨ ਲੋਕ ਮੈਂ ਮਨ ਆਨ, ਦੇਵ ਤੈਂ ਪਰਸ ਜਸ ਮਾਨ।
ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਨ੍ਹਾਂ ਦਾ ਤਿੰਨਾਂ ਲੋਕਾਂ ਦੇ ਵਿੱਚ ਜਸ ਵਿਦਤ ਹੈ, ਤਿੰਨ ਲੋਕ ਉਹਨਾਂ ਦੀ ਪੂਜਾ ਕਰਦੇ ਹਨ, ਉਹਨਾਂ ਦੀ ਕੀਰਤੀ ਨੂੰ ਗਾਉਂਦੇ ਹਨ, ਜਿਨ੍ਹਾਂ ਦਾ ਜਸ ਦੇਵਤਿਆਂ ਤੇ ਦੈਂਤਾਂ ਦੇ ਵਿੱਚ ਵੀ ਫੈਲਿਆ ਹੋਇਆ ਹੈ।
ਤੋ ਸੂਰਜ ਕੋ ਤੇਜ ਦਬਾਏ, ਉਡਗਨ ਦਿਪ ਤੈਨ ਅਵ ਦਿਖ ਰਾਏ।
ਤੇ ਹੁਣ ਸੂਰਜ ਦਾ ਜਿਹੜਾ ਤੇਜ ਪ੍ਰਤਾਪ ਹੈ, ਉਹ ਤੇਜ ਪ੍ਰਤਾਪ ਨੂੰ ਪ੍ਰਕਾਸ਼ ਤੇਜ ਰੋਸ਼ਨੀ ਨੂੰ ਦਬਾ ਕੇ ਅਸੀਂ ਤੁਹਾਨੂੰ ਜਿਹੜੇ ਉਡਗਣ ਤਾਰੇ ਹਨ ਉਹ ਆਕਾਸ਼ ਦੇ ਵਿੱਚ ਦਿਖਾ ਦਿੰਦੇ ਹਾਂ।
ਸ਼੍ਰੀ ਰਾਮ ਰਾਏ ਜਬ ਕਹਿਓ, ਉਪਰ ਗਗਨ ਦਿਸ਼ਾ ਤਬ ਲਿਓ।
ਬਾਬਾ ਰਾਮ ਰਾਏ ਜੀ ਦੇ ਮੁਖ ਦੇ ਵਿੱਚੋਂ ਇਹ ਬਚਨ ਕਹਿਣ ਦੀ ਦੇਰ ਸੀ ਕਿ ਆਕਾਸ਼ ਦੇ ਵਿੱਚ ਹਨੇਰਾ ਹੋਣਾ ਸ਼ੁਰੂ ਹੋ ਗਿਆ, ਤਾਰੇ ਜਿਹੜੇ ਸਾਨੂੰ ਨਜ਼ਰ ਆਉਣ ਲੱਗੇ ਹਨ।
ਸੂਰਜ ਜੋਤ ਮੰਦ ਹੋਏ ਗਏ, ਉਡਗਨ ਸਭਨ ਦਿਖਾਈ ਦੇ।
ਸੂਰਜ ਦੀ ਜਿਹੜੀ ਰੋਸ਼ਨੀ ਸੀ, ਸੂਰਜ ਦਾ ਤੇਜ ਜਿਹੜਾ ਪ੍ਰਕਾਸ਼ ਸੀ, ਉਹ ਇਕਦਮ ਬਾਬਾ ਜੀ ਦੇ ਬਚਨ ਕਹਿਣ ਦੀ ਦੇਰੀ ਸੀ ਕਿ ਮੱਧਮ ਪੈ ਗਿਆ। ਸੂਰਜ ਦੀ ਰੋਸ਼ਨੀ ਮੱਧਮ ਪੈ ਗਏ ਤੇ ਹਨੇਰਾ ਜਿਹੜਾ ਚਾਰੇ ਪਾਸੇ ਪਸਰ ਗਿਆ, ਆਕਾਸ਼ ਦੇ ਵਿੱਚ ਹੁਣ ਤਾਰੇ ਨਜ਼ਰ ਆਉਣ ਲੱਗੇ ਹਨ।
ਪੈ ਵਿੱਚ ਸੂਰਜ ਪੈ ਵਿੱਚ ਚੰਦ, ਕਯੋ ਬਿਲੋ ਕੋ ਅਬੇ ਅਸਮਾਨ, ਸ਼੍ਰੀ ਨਾਨਕ ਕੋ ਤੇਜ ਮਾਨ।
ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਆਪਣੇ ਮੂੰਹ ਉੱਪਰ ਆਕਾਸ਼ ਵੱਲ ਨੂੰ ਕਰਕੇ ਦੇਖਣਾ ਕਰੋ, ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ महान तेज प्रताप है ओ तुसी उस बारे जानना करो। देखो सूरज दी रोशनी जेडी मध्यम पै गई है, सूरज छुप गया है ते आकाश दे विच तारे नजर आ रहे हन।
सुनत सभा मैं बदनी उठाए, दिन मैं उदगन गगन दिखाए।
जदों बाबा जी ने राम राय जी ने देखने दे वास्ते कहा कि आकाश दे विच तारे नजर आ रहे हन, देखो जितने भी सभा दे विच लोक बैठे सन हुन सारियां ने अपना जिहड़ा मुख सी मुंह उपर वल कीता आकाश वल। आकाश वल करके की देख रहे हन कि जिहड़ा चारे पासे सूरज दी रोशनी फैली हुई सी, तारे किते नजर नहीं सन आ रहे। ओ ता जिहड़ी सूरज दी रोशनी मध्यम पै गई है ते सारियां नूं जिहड़े हुण तारे नजर आ रहे हन बड़े हैरान हन।
हेरे हेरे आचरज होए, जानत पए तेज सब कोए।
इस प्रकार दे नाल जदों सारियां ने दिन दे विच आकाश विच तारे देखे ते बड़े हैरान होए, कहन लगे बड़ी हैरानी दी गल है कि अज तक ऐसा कदी नहीं होया कि दिन दा समा होवे ते दिन दे समय दे अंदर कदे आकाश दे विच तारे दिखाई देंदे होण। ए ता बड़ी हैरान कर देन वाली अचंभे वाली गल है।
सगरे पुर मैं रोरा परयो, दिन मैं तारन ब्रिंद नियरयो।
सारे दिल्ली नगर दे विच रौला पै गया, सारे पासे ए खबर जेड़ी सी फैल गई कि बाबा राम राय जी ने अपने तेज प्रताप दे नाल सूरज दी रोशनी नू दबा के दिन दे विच जेड़े तारे हन ओह विखा दिते हन।
करामात गुर तात लगाए, सूरज की अब जोत दबाए।
जो गुरु दी बख्शी हुई करामात है ओ करामात दे नाल सूरज दी तेज प्रताप नू दबा दिता है ते दिन दे विच सारियां नू तारे जिहड़े विखाउणे कीते हन उस करामात दे नाल सूरज नू छुप छुपा दिता है।
क्यो पई पुनीक दिन मैं सभा मजार, आयो श्री हर राय कुमार।
इस प्रकार दे नाल ए बड़ा हैरान करन वाला जिहड़ा कौतक बाबा जी ने दिखाया। उस तो बाद बाबा जी सभा दी समाप्ति हुई अपने डेरे दे विच गए हन। दूसरे दिन दा समा होया, बादशाह दी सभा लगी है ते सभा दे विच हर राय श्री हर राय कुमार तो कुमार तो भाव है श्री गुरु हर राय साहब जी दे पुत्र बाबा राम राय जी चल के सभा दे विच आए हन।
आदर बैठे सभी अनमाओ,
सादर बड़े आदर ते अदब दे सत्कार सारिया दे विच बैठे हन। बादशाह ने बड़े सत्कार दे साथ बैठाउणा कीता है।
खेलां चौपड़ जायो शाओ,
बैठिया बैठिया चौपड़ दी जिहड़ी बाजी है खेड है ਉਹ ਖੇਡਣ ਦੇ ਵਾਸਤੇ ਬਾਦਸ਼ਾਹ ਦਾ ਮਨ ਜਿਹੜਾ ਚਾਹਿਆ ਮਨ ਬਾਦਸ਼ਾਹ ਦੇ ਮਨ ਦੇ ਵਿੱਚ ਵਿਚਾਰ ਆਏ ਹੈ।
ਮਹਿਦ ਖਿਲਾੜੀ ਨਿਕਟ ਬੁਲਾਏ,
ਮਹਿਦ ਖਿਲਾੜੀ ਜਿਹੜੇ ਇਸ ਖੇਡ ਨੂੰ ਖੇਡਣ ਵਾਲੇ ਜਿਹੜੇ ਵੱਡੇ ਖਿਡਾਰੀ ਸਨ ਜਿਹੜੇ ਬੜੇ ਮਾਹਿਰ ਸਨ ਇਸ ਖੇਡ ਦੇ ਵਿੱਚ ਉਹਨਾਂ ਖਿਡਾਰੀਆਂ ਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਉਣਾ ਕੀਤਾ ਹੈ।
ਸਭ ਤੇ ਜਿੱਤੇ ਜੇ ਦਾਵ ਲਗਾਏ,
ਹੁਣ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਜੀ ਨੂੰ ਕਿ ਬਾਬਾ ਰਾਮ ਰਾਏ ਜੀ ਮੇਰੇ ਮਨ ਦੇ ਵਿੱਚ ਵਿਚਾਰ ਆਈ ਹੈ ਕਿ ਆਪਾਂ ਮਿਲ ਕੇ ਚੌਪੜ ਦੀ ਬਾਜੀ ਖੇਲੀਏ ਜਿਹੜੀ ਸ਼ਤਰੰਜ ਦੀ ਬਾਜੀ ਹੈ ਉਹ ਬਾਜੀ ਖੇਲਣ ਦਾ ਵਿਚਾਰ ਆਇਆ ਤੇ ਬੜੇ ਬੜੇ ਵੱਡੇ ਜਿਹੜੇ ਖਿਡਾਰੀ ਬੜੇ ਮਾਹਿਰ ਹਨ ਇਸ ਖੇਡ ਦੇ ਵਿੱਚ ਇਹ ਸਾਰੇ ਮਿਲ ਕੇ ਆਏ ਹਨ ਤੁਹਾਡੇ ਨਾਲ ਖੇਡਣਾ ਚਾਹੁੰਦੇ ਹਨ।
ਹਮ ਤੁਮ ਖੇਲੈ ਸਤਿਗੁਰ ਨੰਦ,
ਹੇ ਸਤਿਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਅਸੀਂ ਤੇ ਤੁਸੀਂ ਮਿਲ ਕੇ ਇਸ ਖੇਡ ਨੂੰ ਖੇਡਦੇ ਹਾਂ।
ਦਾਵ ਲਗਾਏ ਲਗਾਏ ਬਿਲੰਦ,
ਆਪੋ ਆਪਣੇ ਦਾ ਲਗਾ ਕੇ ਇਹ ਬਾਜੀ ਨੂੰ ਜਿੱਤਣ ਦੀ ਕੋਸ਼ਿਸ਼ ਕਰਾਂਗੇ।
ਸਨਮੁਖ ਗੁਰ ਸੋ ਪਿਆਰ ਪਾਤਸ਼ਾਹ, ਆਨ ਬਿਛਾਇਓ ਚੌਪੜ ਮਾਓ।
ਹੁਣ ਬਾਦਸ਼ਾਹ ਨੇ ਕਹਿ ਕੇ ਉਹ ਜਿਹੜਾ ਚੌਪੜ ਸੀ ਉਹ ਮੰਗਵਾ ਲਿਆ। ਹੁਣ ਇੱਕ ਪਾਸੇ ਬਾਬਾ ਰਾਮ ਰਾਏ ਜੀ ਬੈਠੇ ਹਨ ਤੇ ਬਾਬਾ ਰਾਮ ਰਾਏ ਜੀ ਦੇ ਸਾਹਮਣੇ ਬਾਦਸ਼ਾਹ ਆਪ ਬੈਠ ਗਿਆ। ਚੌਪੜ ਦੀ ਬਾਜੀ ਦੋ ਜਣੇ ਖੇਡਦੇ ਹਨ, ਹੁਣ ਆਹਮੋ ਸਾਹਮਣੇ ਬੈਠੇ ਹਨ ਬਾਜੀ ਖੇਡਣ ਦੇ ਵਾਸਤੇ। ਤੇ ਬਾਦਸ਼ਾਹ ਦੇ ਜਿਹੜੇ ਨੌਕਰ ਸਨ ਉਹਨਾਂ ਨੇ ਲਿਆ ਕੇ ਚੌਪੜ ਵਿਛਾ ਦਿੱਤਾ ਤੇ ਜਿਤਨੇ ਵੀ ਖਿਡਾਰੀ ਆਏ ਸਨ ਉਹ ਸਾਰੇ ਬਾਦਸ਼ਾਹ ਦੇ ਪਾਸੇ ਬੈਠੇ ਹਨ ਬਾਦਸ਼ਾਹ ਦੀ ਮਦਦ ਕਰਨ ਵਾਸਤੇ।
16
ਨਰਦਾ ਜਿਹੜੀਆਂ ਸਨ ਉਹ ਖੇਡਣ ਵਾਲੀਆਂ, ਉਹ ਜਿਹੜੀਆਂ ਸਨ ਉਹਦੇ ਤਿੰਨੇ ਪਾਸੇ
ਲੱਗੇ ਜਵਾਹਰ ਕੰਚਨ ਪੀਨ,
ਉਹ ਬੜੇ ਉਹਦੇ ਉੱਤੇ ਸੋਨਾ ਮੜਿਆ ਹੋਇਆ ਸੀ, ਸੋਨੇ ਦੇ ਵਿੱਚ ਬੜੇ ਬੜੇ ਸੋਹਣੇ ਜਵਾਹਰਤ ਆਦਿਕ ਜਿਹੜੇ ਹੀਰੇ ਸਨ ਉਹ ਮੜੇ ਹੋਏ ਸਨ।
ਅਤ ਸੁੰਦਰ ਜੋ ਕਰੇ ਬਣਾਏ ਚੌਪੜ ਚਾਰੋਂ ਦਿਸ਼ਾ ਸੁਹਾਵਨ,
ਜਿਹੜੀਆਂ ਉਹ ਨਰਦਾ ਬਣਾਈਆਂ ਸਨ ਉਹ ਇੰਨੀਆਂ ਸੋਹਣੀਆਂ ਲੱਗ ਰਹੀਆਂ ਸਨ, ਉਹਨਾਂ ਦੇ ਉੱਤੇ ਬੜੀ ਕਾਰੀਗਰੀ ਕੀਤੀ ਹੋਈ ਸੀ, ਬੜੀ ਕਾਰੀਗਰੀ ਦੇ ਨਾਲ ਉਹਨਾਂ ਦੇ ਉੱਪਰ ਜਿਹੜੇ ਹੀਰੇ ਜਵਾਹਰਤ ਆਦਿਕ ਜੜੇ ਹੋਏ ਸਨ ਉਹ ਬੜੀਆਂ ਚਾਰੇ ਪਾਸੇ ਤੋਂ ਸੋਹਣੀਆਂ ਲੱਗ ਰਹੀਆਂ ਸਨ।
ਪ੍ਰਥਮ ਗਲਾ ਲਗਾਇਓ ਸ਼ਾਹੋ ਸਰ ਦੀਨਾਰ ਹਜ਼ਾਰ ਸੁਮਾਓ,
ਬਾਦਸ਼ਾਹ ਨੇ ਇਹ ਖੇਡ ਖੇਡਣ ਤੋਂ ਪਹਿਲਾਂ 1000 ਜਿਹੜੀਆਂ ਮੋਹਰਾਂ ਸਨ ਉਹ ਰੱਖਣਾ ਕੀਤੀਆਂ। 1000 ਮੋਹਰਾਂ ਰੱਖ ਕੇ ਹੁਣ ਬਾਦਸ਼ਾਹ ਨੇ ਪਹਿਲਾਂ ਵਾਰੀ ਸ਼ੁਰੂ ਕੀਤੀ ਹੈ ਆਪਣਾ ਦਾ ਲਗਾਉਣਾ ਕੀਤਾ ਹੈ।
ਪਾਸੇ ਲਗੇ ਗੇਰ ਬੇ ਦੋ,
ਹੁਣ ਜਿਹੜੀਆਂ ਰੱਖੀਆਂ ਹੋਈਆਂ ਉਹ ਵਿਚ ਨਰਦਾ ਸਨ ਉਹਨਾਂ ਨੂੰ ਆਪਣੇ ਆਪਣੇ ਘਰ ਦੇ ਵਿਚ ਡੇਗਣ ਦੇ ਵਾਸਤੇ ਹੁਣ ਆਪੋ ਆਪਣਾ ਜਿਹੜਾ ਦਾਵ ਹਨ ਉਹ ਲਗਾਉਣ ਲੱਗੇ ਹਨ।
ਕਹੇ ਗੁਰੂ ਸੁਤ ਪਰ ਹੈ ਸੋ,
ਤੇ ਹੁਣ ਬਾਬਾ ਰਾਮ ਰਾਏ ਜੀ ਉਧਰ ਬਾਦਸ਼ਾਹ ਆਪਣਾ ਦਾ ਲਗਾ ਰਿਹਾ ਕਿ ਮੈਂ ਉਸ ਨਰਦ ਨੂੰ ਆਪਣੇ ਘਰ ਦੇ ਵਿਚ ਖੇਡ ਕੇ ਬਾਜੀ ਨੂੰ ਜਿੱਤ ਲਵਾਂ, ਪਰ ਉਹਦਾ ਦਾ ਕਿਸੇ ਕੰਮ ਨਹੀਂ ਆ ਰਿਹਾ। ਇਧਰ ਹੁਣ ਬਾਬਾ ਰਾਮ ਰਾਏ ਜੀ ਜਿਵੇਂ ਵੀ ਚਾਹੁੰਦੇ ਹਨ ਜਿਹੜੀ ਨਰਦ ਨੂੰ ਆਪਣੇ ਘਰ ਦੇ ਅੰਦਰ, ਕਿਉਂਕਿ ਉਹ ਖੇਡਣ ਵਾਲੇ ਲੋਕ ਜਾਣਦੇ ਹਨ ਉਹਦੇ ਅੰਦਰ ਘਰ ਬਣੇ ਹੁੰਦੇ ਹਨ, ਉਹ ਘਰ ਦੇ ਵਿਚ ਜਿਸ ਵੀ ਨਰਦ ਨੂੰ ਡੇਗਣਾ ਚਾਹੁੰਦੇ ਹਨ ਉਹ ਨਰਦ ਨੂੰ ਡੇਗ ਲੈਂਦੇ ਹਨ।
ਨਰਦ ਚਾਹੇ ਮਾਰੀ ਤਿਸ ਮਾਰੇ,
ਤੇ ਹੁਣ ਜਿਸ ਵੀ ਨਰਦ ਨੂੰ ਬਾਬਾ ਰਾਮ ਰਾਏ ਜੀ ਮਾਰਨਾ ਚਾਹੁੰਦੇ ਹਨ ਆਪਣੇ ਉਸ ਬਣੇ ਹੋਏ ਖੇਡ ਵਾਲੇ ਘਰ ਦੇ ਵਿਚ ਡੇਗਣਾ ਚਾਹੁੰਦੇ ਹਨ ਉਸ ਨਰਦ ਨੂੰ ਡੇਗ ਲੈਂਦੇ ਹਨ, ਮਾਰ ਲੈਂਦੇ ਹਨ।
ਜੋ ਚੈ ਰਾਖਨ ਤਿਸੈ ਉਬਾਰੇ,
ਤੇ ਹੁਣ ਜਿਨੂੰ ਬਚਾਉਣਾ ਚਾਹੁੰਦੇ ਹਨ ਉਹਨੂੰ ਬਚਾ ਲੈਂਦੇ ਹਨ ਕਿ ਮੇਰੀ ਇਸ ਨਰਦ ਨੂੰ ਬਾਦਸ਼ਾਹ ਮਾਰ ਕੇ ਆਪਣੇ ਘਰ ਵਿਚ ਨਾ ਸੁੱਟ ਲਵੇ, ਉਸ ਨਰਦ ਨੂੰ ਬਚਾ ਲੈਂਦੇ ਹਨ।
ਇਮ ਨਿਜ ਆਠੋਂ ਨਰਦ ਪਕਾਏ,
ਹੁਣ 8 ਨਰਦਾਂ ਬਾਦਸ਼ਾਹ ਵਾਲੇ ਪਾਸੇ ਸਨ, 8 ਇਧਰ ਬਾਬਾ ਰਾਮ ਰਾਏ ਜੀ ਵੱਲ, ਉਹ 8 ਦੀਆਂ 8 ਜਿਹੜੀਆਂ ਨਰਦਾਂ ਸਨ ਬਾਬਾ ਰਾਮ ਰਾਏ ਜੀ ਨੇ ਮਾਰ ਕੇ ਪਕਾ ਲਈਆਂ ਆਪਣੇ ਘਰ, ਉਸ ਖੇਡ ਵਾਲੇ ਘਰ ਦੇ ਵਿਚ ਸਿੱਟ ਲਈਆਂ ਹਨ।
ਸਾਰੇ
ਅੰਦਰ ਬਰ ਸਗਲ ਪੁਗਾਏ, ਉਹ ਖੇਡ ਵਾਲੇ ਘਰ ਦੇ ਅੰਦਰ ਸੁੱਟ ਕੇ ਖੇਡ ਦੀ ਬਾਜੀ ਜਿੱਤ ਲਈ ਹੈ।
ਕਾਚੀ ਨਰਦ ਸ਼ਾਹ ਕੀ ਪਾਛੇ,
ਜੇ ਕੱਚੀਆਂ ਜਿਹੜੀਆਂ ਨਰਦਾਂ ਸਨ ਪੱਕੀਆਂ ਨਰਦਾਂ ਬਾਬਾ ਰਾਮ ਰਾਏ ਜੀ ਨੇ ਖੇਡ ਵਾਲੇ ਘਰ ਵਿਚ ਸੁੱਟ ਲਈਆਂ, ਤੇ ਜਿਹੜੀਆਂ ਕੱਚੀਆਂ ਨਰਦਾਂ ਸਨ ਉਹ ਬਾਦਸ਼ਾਹ ਦੇ ਕੋਲ ਰਹਿ ਗਈਆਂ।
ਲਈ ਦਿਨਾਰ ਜੀਤ ਕਰ ਆਛੇ,
ਉਹ ਜਿਹੜੀਆਂ 1000 ਮੋਹਰਾਂ ਰੱਖ ਕੇ ਬਾਦਸ਼ਾਹ ਨੇ ਖੇਡ ਸ਼ੁਰੂ ਕੀਤੀ ਸੀ ਬਾਬਾ ਰਾਮ ਰਾਏ ਜੀ ਨੇ ਉਹ ਜਿਹੜੀਆਂ 1000 ਮੋਹਰਾਂ ਸਨ ਉਹ ਜਿੱਤ ਲਈਆਂ ਹਨ।
ਚੱਪਿਓ ਸ਼ਾਪਨ ਜੁਗਮ ਹਜ਼ਾਰ,
ਬਾਦਸ਼ਾਹ ਹੁਣ ਮਨ ਦੇ ਅੰਦਰ ਬੜਾ ਖਿਜਿਆ, ਕਿਉਂਕਿ ਜਦੋਂ ਦੋ ਜਣੇ ਖੇਡਦੇ ਹੋਣ ਖੇਡ ਦੇ ਵਿਚ ਇਕ ਧਿਰ ਜਦੋਂ ਹਾਰ ਜਾਵੇ ਤੇ ਮਨ ਦੇ ਅੰਦਰ ਕ੍ਰੋਧ ਤਾਂ ਆਉਂਦਾ ਹੀ ਹੈ, ਖਿੱਚਦਾ ਮਨ ਦੇ ਅੰਦਰ। ਹੁਣ ਬਾਦਸ਼ਾਹ ਦੇ ਮਨ ਦੇ ਅੰਦਰ ਖਿੱਚ ਪੈਦਾ ਹੋਏ ਤੇ 2000 ਜਿਹੜੀਆਂ ਹੋਰ ਮੋਹਰਾਂ ਸਨ ਉਹ ਬਾਦਸ਼ਾਹ ਨੇ ਰੱਖਣਾ ਕੀਤੀਆਂ ਹਨ, ਖੇਡ ਸ਼ੁਰੂ ਕੀਤੀ ਹੈ।
ਧਰ ਕਰ ਪਾਸੇ ਕੋ ਧਰ ਦਾਰ,
ਹੁਣ ਇਕ ਪਾਸੇ ਤੇ ਧਰ ਕੇ ਧਰਤੀ ਤੇ ਉਹ 2000 ਮੋਹਰਾਂ ਸੁੱਟ ਕੇ ਖੇਡ ਦੀ ਬਾਜੀ ਸ਼ੁਰੂ ਕੀਤੀ ਹੈ।
ਪੁਨ ਨੰਦਨ ਗੁਰ ਪੁਨ ਨੰਦਨ ਦੇਤ ਰੁੜਾਏ, ਜੁਗ ਆਨੇ ਕਰ ਲੋ ਪਹੁੰਚਾਏ।
ਪੁਨ ਗੁਰ ਨੰਦਨ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੇ ਜਦੋਂ ਹੁਣ ਦੂਸਰੀ ਵਾਰੀ 2000 ਮੋਹਰਾਂ ਰੱਖ ਕੇ ਬਾਜੀ ਸ਼ੁਰੂ ਹੋਈ, ਬਾਬਾ ਨੰਦਾ ਗੁਰੂ ਬਾਬਾ ਰਾਮ ਰਾਏ ਜੀ ਨੇ ਉਹ ਫਿਰ ਆਪਣੀ ਬਾਜੀ ਜਦੋਂ ਸ਼ੁਰੂ ਕੀਤੀ ਹੈ, ਜਿਹੜੀ ਦੋ ਰੱਖੀਆਂ ਹੋਈਆਂ ਵਿਚ ਖੇਡਣ ਵਾਲੀਆਂ ਬਾਜੀਆਂ ਹਨ, ਉਹਨਾਂ ਨੂੰ ਘਰ ਅੰਦਰ ਸੁੱਟਣਾ ਕੀਤਾ ਹੈ।
ਉੱਠ ਕਰ ਨਰ ਵਿਚ ਲਾਵੇ
ਤੇ
ਪਹੁੰਚ ਦੂਰ ਤੇ ਤਿਸ ਕੋ ਕਾਵੇ।
ਬਾਦਸ਼ਾਹ ਬੜੀ ਕੋਸ਼ਿਸ਼ ਕਰਦਾ, ਬੜਾ ਦਾਅ ਲਗਾਉਂਦਾ, ਜਿਹੜੇ ਖੇਡਣ ਵਾਲੇ ਬੜੇ ਦਾਅ ਪੇਚ ਵਰਤਦਾ। ਹੁਣ ਬੜੇ ਬੜੇ ਖਿਡਾਰੀ ਵੀ ਬਾਦਸ਼ਾਹ ਦੇ ਨਾਲ ਬੈਠੇ ਹਨ, ਉਹ ਵੀ ਬਾਦਸ਼ਾਹ ਨੂੰ ਆਪਣੀ ਮਤ ਦੇ ਅਨੁਸਾਰ ਦੱਸਦੇ ਹਨ। ਬਾਦਸ਼ਾਹ ਬੜੀ ਕੋਸ਼ਿਸ਼ ਕਰਦਾ ਕਿ ਨਰਦ ਨੂੰ ਮੈਂ ਆਪਣੇ ਵਾਲੇ ਪਾਸੇ ਸੁੱਟ ਲਵਾਂ, ਪਰ ਉਹ ਜਿਉਂ ਜਿਉਂ ਕੋਸ਼ਿਸ਼ ਕਰਦਾ ਤਿਉਂ ਤਿਉਂ ਨਰਦ ਉਸ ਤੋਂ ਦੂਰ ਚਲੀ ਜਾਂਦੀ ਹੈ।
ਜਲ ਗੇ ਰਨ ਕੀ ਵਿਦਿਆ ਜੇਤੀ ਸ਼ਾਰਿਓ ਬਚ ਕੇ ਕਰਤੇ ਤੇ।
ਨਰਦ ਨੂੰ ਡੇਗਣ ਦੀ ਜਿਹੜੀ ਵਿਦਿਆ ਇਨ੍ਹਾਂ ਨੇ ਸਿੱਖਿਆ ਹੋਈ ਸੀ, ਬੜਾ ਆਪਣੇ ਆਪ ਨੂੰ ਮਾਹਿਰ ਮੰਨਦੇ ਸਨ ਇਸ ਖੇਡ ਦੇ ਵਿਚ। ਹੋਰ ਵੀ ਬੜੇ ਬੜੇ ਖਿਡਾਰੀ ਆਏ ਹੋਏ ਹਨ ਸਨ ਸ਼ਤਰੰਜ ਨੂੰ ਖੇਡਣ ਵਾਲੇ, ਉਹ ਵੀ ਆਪਣਾ ਦਾਅ ਪੇਚ ਲਗਾ ਰਹੇ ਸਨ, ਪਰ ਉਹ ਜਿਹੜੀ ਵਿਦਿਆ ਸੀ ਕਿਸੇ ਕੰਮ ਨਹੀਂ ਆ ਰਹੇ।
ਸਤਗੁਰ ਸੋਤੀ ਉਚਰਤ ਸੋ ਆਵੇ ਜਯੋ ਦਾਵ ਨੋਰੰਗ ਨਾ ਪਾਵੇ।
ਬਾਬਾ ਰਾਮ ਰਾਏ ਜੀ ਜਿਹੜੀ ਵੀ ਨਰਦ ਨੂੰ ਆਪਣੇ ਉਹ ਖੇਡ ਵਾਲੇ ਘਰ ਦੇ ਵਿਚ ਲਿਆਉਣਾ ਚਾਹੁੰਦੇ ਹਨ, ਉਸੇ ਨਰਦ ਨੂੰ ਆਪਣੇ ਉਸ ਖੇਡ ਵਾਲੇ ਘਰ ਦੇ ਵਿਚ ਲੈ ਆਉਂਦੇ ਹਨ, ਡੇਗ ਲੈਂਦੇ ਹਨ, ਤੇ ਬਾਦਸ਼ਾਹ ਜਿਹੜਾ ਉਹ ਬੜੀ ਕੋਸ਼ਿਸ਼ ਕਰਦਾ ਹੈ, ਉਹਦੇ ਹੱਥ ਕੋਈ ਵੀ ਨਰਦ ਨਹੀਂ ਆਉਂਦੇ।
ਦੁਆ ਸੰਸਰ ਦੀ ਜੀਤ ਲਈ ਹੈ,
ਜਿਹੜੀਆਂ ਉਹ 2000 ਮੋਹਰਾਂ ਰੱਖ ਕੇ ਦੁਬਾਰਾ ਦੂਜੀ ਵਾਰੀ ਖੇਡ ਸ਼ੁਰੂ ਕੀਤੀ ਸੀ ਬਾਬਾ ਰਾਮ ਰਾਏ ਜੀ ਨੇ, ਉਹ 2000 ਵਾਲੀ ਜਿਹੜੀ ਬਾਜੀ ਸੀ ਉਹ ਵੀ ਜਿੱਤ ਲਈ। 2000 ਮੋਹਰਾਂ ਜਿੱਤ ਲਈਆਂ ਹਨ।
ਸ਼ਾਹ ਚਪੈ ਪੁਨ ਹਾਰ ਭਈਆ,
ਹੁਣ ਬਾਦਸ਼ਾਹ ਹੋਰ ਜ਼ਿਆਦਾ ਖਿਜਿਆ ਮਨ ਦੇ ਅੰਦਰ ਕਿ ਮੇਰੀ ਜਿਹੜੀ ਦੂਜੀ ਵਾਰੀ ਵੀ ਹਾਰ ਹੋਈ ਹੈ, ਮਨ ਦੇ ਅੰਦਰ ਹੋਰ ਖਿਜਿਆ ਹੈ।
3000 ਪੁਨ ਪੱਟ ਦੀ ਨਾਰ ਲਗੇ ਖੇਲ ਬੇ ਪਾਸੇ ਡਾਰ,
ਹੁਣ ਅਜੇ ਵੀ ਇਹ ਚਾਹੁੰਦਾ ਕਿ ਜਿਹੜੀਆਂ ਬਾਬਾ ਰਾਮ ਰਾਏ ਜੀ ਨੇ 2 ਵਾਰ ਮੇਰੇ ਕੋਲੋਂ ਮੋਹਰਾਂ ਜਿੱਤ ਲਈਆਂ ਹਨ, 1000 ਇੱਕ ਵਾਰ, 2000 ਇੱਕ ਵਾਰ, 3000 ਮੋਹਰਾਂ, ਉਹ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਬਾ ਜੀ ਤੋਂ ਵਾਪਸ ਲੈਣੀਆਂ ਹਨ ਇਹਨਾਂ ਨੂੰ ਹਰਾ ਕੇ। ਹੁਣ ਇਹਨੇ 3000 ਜਿਹੜੀਆਂ ਮੋਹਰਾਂ ਸਨ ਰੱਖ ਕੇ ਤੀਜੀ ਵਾਰੀ ਖੇਡ ਸ਼ੁਰੂ ਕੀਤੀ ਹੈ।
ਦਾਵ ਤੀਸਰੋ ਪ੍ਰਥਮ ਸਮਾਨ ਜੀਤ ਲੀਨ ਕਰਵੇ ਤਿਸ ਹਾਨ,
ਹੁਣ ਬੜੇ ਦਾਵ ਪੇਚ ਵਰਤਦਾ, ਬੜੀ ਕੋਸ਼ਿਸ਼ ਕਰਦਾ ਤੀਜੀ ਵਾਰੀ ਵੀ। ਹੁਣ ਪਹਿਲਾਂ ਇਹਨੇ ਬੜੇ ਦਾਅ ਜਿਹੜੇ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਪ੍ਰਕਾਰ ਦੇ ਨਾਲ ਇਹ ਬਾਜੀ ਜਿੱਤ ਜਾਵਾਂ।
ਖਸ਼ਟ ਸੰਸਰ ਜੀਤ ਜਬ ਲਏ ਅਧਿਕ ਸ਼ਾ ਕੇ ਮਨ ਚੱਪ ਬਏ,
ਹੁਣ ਜਦੋਂ 3-6000 ਮੋਹਰਾਂ, ਕਿਉਂਕਿ 3 ਤਾਂ ਪਹਿਲਾਂ ਬਾਬਾ ਜੀ ਨੇ ਜਿੱਤ ਲਈਆਂ, 2 ਇੱਕ ਵਾਰ, 1 ਇੱਕ ਵਾਰ, ਤੇ 3000 ਮੋਹਰਾਂ ਫਿਰ ਰੱਖੀਆਂ, 6000 ਜਿਹੜੀਆਂ ਟੋਟਲ ਹੋ ਗਈਆਂ। 6000 ਜਿਹੜੀਆਂ ਮੋਹਰਾਂ ਸਨ ਉਹ ਬਾਬਾ ਜੀ ਨੇ ਸਾਰੀ ਜਿਹੜੀ ਬਾਜੀ ਹੈ ਫਿਰ ਆਪਣੇ ਵਰਸੇ ਵੱਲ ਜਿੱਤਣਾ ਕੀਤੇ ਹੈ।
ਅਧਿਕ ਸ਼ਾ ਕੇ ਮਨ ਚੱਪ ਭਏ,
ਹੁਣ ਬਾਦਸ਼ਾਹ ਦੇ ਮਨ ਦੇ ਅੰਦਰ ਹੋਰ ਜ਼ਿਆਦਾ ਖਿਜ ਆਈ। ਬਾਦਸ਼ਾਹ ਬੜਾ ਖਿਜਿਆ ਕਿ ਜਿਹੜੀ ਤੀਸਰੀ ਬਾਜੀ ਸ਼ੁਰੂ ਕੀਤੀ ਹੈ ਉਹ ਵੀ ਬਾਬਾ ਰਾਮ ਰਾਏ ਜੀ ਵੱਲ ਜਾ ਰਹੀ ਹੈ।
ਬੋਰੋ ਖਸ਼ਟ ਹਜ਼ਾਰ ਲਗਾਏ ਜਿੱਤੀ ਬੇਰ ਇੱਕ ਜਿੱਤੀ ਹਰਾਏ,
ਜਿਵੇਂ ਜਿਵੇਂ ਮੈਂ ਪਹਿਲਾਂ ਮੋਹਰਾਂ ਲਗਾਉਂਦਾ ਜਾ ਰਿਹਾ ਤਿਵੇਂ ਤਿਵੇਂ ਪਹਿਲਾਂ 1000 ਮੋਹਰ ਲਗਾਏ ਉਹ ਵੀ ਬਾਬਾ ਰਾਮ ਰਾਏ ਜੀ ਨੇ ਜਿੱਤ ਲਏ।
ਸਕਲ ਖਿਲਾੜੀ ਕਰਤ ਸਹਾਏ ਮੈਂ ਕਿਸ ਤੋਂ ਇੱਕ ਚਲਾ ਉਪਾਏ,
ਬੜੇ ਬੜੇ ਜਿਹੜੇ ਮਾਹਿਰ ਖਿਡਾਰੀ ਸਨ, ਜਿਹੜੇ ਬੜੇ ਇਸ ਖੇਡ ਦੇ ਵਿਚ ਮਾਹਿਰ ਖਿਡਾਰੀਆਂ ਨੂੰ ਕੋਲ ਬੁਲਾਇਆ ਆਪਣੀ ਮਦਦ ਵਾਸਤੇ, ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ, ਪਰ ਦੋਨੋਂ ਜਿਹੜੀਆਂ ਬਾਜੀਆਂ ਬਾਬਾ ਰਾਮ ਰਾਏ ਜੀ ਨੇ ਜਿੱਤ ਲਈਆਂ, ਸਾਡੇ ਕੋਲੋਂ ਕੋਈ ਵੀ ਬਾਜੀ ਜਿੱਤੀ ਨਹੀਂ ਗਈ, ਕੋਈ ਉਪਾਵ ਕੀਤਾ ਹੋਇਆ ਕੰਮ ਨਹੀਂ ਆਇਆ।
ਚਹਿ ਦਾਵ ਪਰੇ ਮੈਂ ਸੋਏ ਬੈਠੇ ਕਨੇ ਕਰੇ ਕਿਆ ਕੋਏ,
ਬੜੇ ਦਾਵ ਲਗਾਉਣਾ ਕੀਤੇ, ਬੜੀ ਕੋਸ਼ਿਸ਼ ਕੀਤੀ ਤੇ ਬੜੇ ਘਣੇ ਘਣੇ ਤੋਂ ਭਾਵ ਕੇ ਜਿਆਦਾ ਖਿਡਾਰੀ ਵੀ ਮੇਰੇ ਨਾਲ ਹਨ। ਬਾਬਾ ਰਾਮ ਰਾਏ ਜੀ ਕੱਲੇ ਇੱਕ ਪਾਸੇ ਤੇ ਅਸੀਂ ਸਾਰੇ ਜਿਹੜੇ ਮਿਲ ਕੇ ਬੜੇ ਦਾਵ ਪੇਚ ਲਗਾ ਰਹੇ ਹਾਂ, ਕੀਤੀ ਹੋਈ ਸਾਡੀ ਕੋਸ਼ਿਸ਼ ਕਿਸੇ ਕੰਮ ਨਹੀਂ ਆ ਰਹੇ।
ਰਹੀ ਤਬੈ ਵੀ ਨਰਦ ਪਿਛਾਰੇ ਰਚੇ ਉਪਾਏ ਗਯੋ ਪੁਨਹਾਰੇ।
ਬੜੇ ਅਸੀਂ ਉਪਾਅ ਕਰਦੇ ਹਾਂ, ਬੜੀ ਕੋਸ਼ਿਸ਼ ਕਰਦੇ ਹਾਂ ਕਿ ਨਰਦ ਨੂੰ ਆਪਣੇ ਖੇਡ ਵਾਲੇ ਘਰ ਵਾਲੇ ਪਾਸੇ ਸਿੱਟ ਲਈਏ। ਜਿਤਨੀ ਅਸੀਂ ਜਿਆਦਾ ਕੋਸ਼ਿਸ਼ ਕਰਦੇ ਹਾਂ ਨੇੜੇ ਲਿਆਉਣ ਦੇ, ਉਤਨੀ ਜੋ ਨਰਦ ਜਿਹੜੀ ਹੈ ਸਾਡੇ ਤੋਂ ਦੂਰ ਚਲੀ ਜਾਂਦੀ ਹੈ।
ਰਹੇ ਉਪਾਏ ਕਰਤ ਬੋ ਤੇਰਾ ਨਹੀਂ ਦਾਵ ਪਾਸੇ ਸ਼ੁਭ ਗੇਰਾ।
ਬੜੇ ਬੜੇ ਉਪਾਅ ਕਰ ਲਏ, ਬੜੇ ਯਤਨ ਕੀਤੇ, ਪਰ ਜਿਹੜੀ ਉਹ ਬਾਜੀ ਸੀ ਇਹਨਾਂ ਦੇ ਹੱਥ ਨਹੀਂ ਆਏ। ਇਹਨਾਂ ਨੇ ਬੜੀ ਕੋਸ਼ਿਸ਼ ਕਰਨਾ ਕੀਤੀ ਹੈ।
ਦੋਵੇਰਾ 10,000 ਦੋਏ ਸਹੰਸਰ ਕੋ ਇਮਦੀ ਨਾਰ ਹਰਾਏ।
ਜਿਹੜੀਆਂ 12,000 ਮੋਹਰਾਂ ਦੀ ਇਹ ਖੇਡ ਖੇਡੀ, ਬਾਦਸ਼ਾਹ ਨੇ ਕੋਸ਼ਿਸ਼ ਬੜੀ ਕੀਤੀ ਜਿੱਤਣ ਦੀ। 12,000 ਜਿਹੜੀਆਂ ਮੋਹਰਾਂ ਸਨੇ ਖੇਡ ਦੇ ਵਿਚ ਬਾਦਸ਼ਾਹ ਨੇ ਲਗਾਈਆਂ ਹਨ, ਹਾਰ ਗਿਆ ਹੈ ਬਾਦਸ਼ਾਹ।
ਪੁਨ ਨਿਵਾਜ ਕੋ ਸਮੋ ਲੱਖ ਉਠਿਓ ਸ਼ਾ ਪਛਤਾਏ।
ਤੀਜੀ ਬਾਜੀ ਸ਼ੁਰੂ ਕੀਤੀ ਸੀ ਬਾਬਾ ਰਾਮ ਰਾਏ ਜੀ ਨੇ, ਉਹ ਬਾਜੀ ਵੀ ਜਿੱਤ ਲਈ। ਤਿੰਨ ਬਾਜੀਆਂ ਖੇਡੀਆਂ, ਤਿੰਨੇ ਬਾਜੀਆਂ ਬਾਬਾ ਰਾਮ ਰਾਏ ਜੀ ਨੇ ਜਿੱਤ ਲਈਆਂ, ਤੇ ਜਦੋਂ ਤੀਸਰੀ ਬਾਜੀ ਵੀ ਜਿੱਤ ਲਏ ਤੇ ਹੁਣ ਸ਼ਾਮ ਦਾ ਸਮਾਂ ਜਾਣਦੇ ਆ, ਨਵਾਜ ਦਾ ਸਮਾਂ ਹੋਇਆ। ਬਾਦਸ਼ਾਹ ਨੇ ਨਵਾਜ ਦਾ ਸਮਾਂ ਜਾਣਦੇ ਆ ਹੁਣ ਬਾਜੀ ਬੰਦ ਕੀਤੀ ਹੈ, ਉੱਠਿਆ ਹੈ।
ਜੀਤ ਮੋਰ ਨਿਜ ਸੰਗ ਲੈ ਆਇਓ ਸਿਵਰ ਮਜਾਰ।
ਤੇ ਹੁਣ ਇਹ ਮੋਹਰਾ ਜਿੱਤ ਕੇ ਬਾਬਾ ਰਾਮ ਰਾਏ ਜੀ ਆਪਣੀ ਪਾਲਕੀ ਦੇ ਵਿਚ ਸਵਾਰ ਹੋ ਕੇ ਇਹ ਮੋਹਰਾਂ ਨੂੰ ਨਾਲ ਲੈ ਕੇ ਆਪਣੇ ਡੇਰੇ ਦੇ ਵਿਚ ਆਏ ਹਨ।
ਸਕਲ ਸਭਾ ਬਿਸਮਤ ਰੇ ਰਹੀ ਸ਼ਾ ਕੀ ਹਾਰ।
ਸਭਾ ਦੇ ਵਿਚ ਬੜੇ ਲੋਕ ਬੈਠੇ ਸਨ, ਉਹ ਬੜੇ ਹੈਰਾਨ ਹੋਏ ਕਿ ਬਾਦਸ਼ਾਹ ਦੇ ਨਾਲ ਬੜੇ ਮਾਹਿਰ ਖਿਡਾਰੀ, ਬਾਦਸ਼ਾਹ ਨੇ ਬੜੇ ਦਾਵ ਪੇਚ ਲਗਾਏ, ਤੇ ਇਕ ਪਾਸੇ ਬਾਬਾ ਰਾਮ ਰਾਏ। ਤੇ ਬਾਬਾ ਰਾਮ ਰਾਏ ਜੀ ਤਿੰਨੋ ਵਾਰੀ ਬਾਜੀ ਜਿੱਤ ਗਏ ਤੇ ਬਾਦਸ਼ਾਹ ਦੀ ਹਾਰ ਹੋਈ ਹੈ।
ਕਵੀ ਸੰਤੋਖ ਸਿੰਘ ਸਭਨੀ ਲਖਿਓ ਨਾ ਇਨ ਸਮ ਆਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਿਸੇ ਤੋਂ ਵੀ ਇਹ ਜਿਹੜਾ ਖੇਡ ਖੇਡੀ ਗਈ ਕਿਸੇ ਤੋਂ ਲਖੀ ਨਹੀਂ ਗਈ ਕਿ ਕਿਸ ਪ੍ਰਕਾਰ ਦੇ ਨਾਲ ਉਹ ਬਾਬਾ ਰਾਮ ਰਾਏ ਜੀ ਨੇ ਤਿੰਨੋ ਬਾਜੀਆਂ ਜਿੱਤ ਲਈਆਂ। ਸਾਰੇ ਬੜੇ ਹੈਰਾਨ ਹਨ।
ਅਰੇ ਵਿਜੈ ਕੋ ਨੈ ਲੈ ਸਭੀ ਰੀਤ ਮਾਨ।
ਸਾਰਿਆਂ ਨੇ ਇਹ ਮਨ ਦੇ ਵਿਚ ਨਿਸ਼ਚਾ ਕਰ ਲਿਆ ਕਿ ਬਾਬਾ ਰਾਮ ਰਾਏ ਜੀ ਬੜੇ ਮਹਾਨ ਹਨ, ਇਹਨਾਂ ਦੇ ਨਾਲ ਕੋਈ ਵੀ ਅੜ ਨਹੀਂ ਸਕਦਾ, ਇਹਨਾਂ ਤੋਂ ਕੋਈ ਵੀ ਜਿੱਤ ਨਹੀਂ ਸਕਦਾ, ਇਹ ਬੜੇ ਸਾਰੇ ਪਾਸੇ ਤੋਂ ਪ੍ਰਵੀਨ ਹਨ, ਬੜੇ ਮਹਾਨ ਹਨ।
ਦੋਏਰਾ ਸ਼੍ਰੀ ਸਤਿਗੁਰ ਨੰਦਨ ਤਾ ਬਸਤੀਓ ਸਮਾ ਵਿਸਾਲ।
ਸ਼੍ਰੀ ਸਤਿਗੁਰੂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਰਾਮ ਰਾਏ ਜੀ ਜਦੋਂ ਦਿੱਲੀ ਦੇ ਵਿਚ ਰਹਿ ਰਹੇ ਸਨ।
ਕਰਿਓ ਬਿਤਾਵਨ ਕੋ ਜਬੈ ਮਰੀ ਪਰੀਕ ਕਾਲ।
ਉਸ ਸਮੇਂ ਦੇ ਦੌਰਾਨ ਦਿੱਲੀ ਨਗਰ ਦੇ ਵਿਚ ਹੈਜੇ ਦੀ ਬੜੀ ਜਿਹੜੀ ਭਿਆਨਕ ਬਿਮਾਰੀ ਸੀ ਉਹ ਫੈਲ ਗਈ। ਉਹ ਬਿਮਾਰੀ ਨੂੰ ਦੂਰ ਕਰਨ ਦਾ ਜਿਹੜਾ ਪ੍ਰਸੰਗ ਹੈ ਕਵੀ ਸੰਤੋਖ ਸਿੰਘ ਜੀ ਨੇ ਅੱਗੇ ਸ਼ੁਰੂ ਕੀਤਾ ਹੈ।
ਕਿਉਂ ਪਈ ਭਇਓ ਤਰਾਸ ਜਬ ਦਿੱਲੀਪੁਰ ਮੈਂ।
ਦਿੱਲੀ ਦੇ ਵਿਚ ਜਦੋਂ ਇਹ ਹੈਜੇ ਦੀ ਭਿਆਨਕ ਬਿਮਾਰੀ ਫੈਲੀ, ਘਰ ਘਰ ਦੇ ਅੰਦਰ ਇਹ ਬਿਮਾਰੀ ਜਿਹੜੀ ਸੀ ਵੜ ਗਈ, ਬਹੁਤ ਸਾਰੀਆਂ ਮੌਤਾਂ ਹੋਣ ਲੱਗੀਆਂ, ਤੇ ਬੜਾ ਜਿਹੜਾ ਡਰ ਸੀ ਉਹ ਦਿੱਲੀ ਦੇ ਵਿਚ ਨਗਰ ਦੇ ਵਿਚ ਰਹਿਣ ਵਾਲੇ ਲੋਕਾਂ ਦੇ ਵਿਚ ਫੈਲ ਗਿਆ। ਸਾਰੇ ਲੋਕ ਬੜੇ ਡਰਨ ਲੱਗੇ ਹਨ, ਸਹਿਮ ਗਏ ਹਨ।
ਰੁਦਤ ਅਮੁਦਤ ਸ਼ੋਕ ਘਰ ਘਰ ਮੈਂ।
ਹੁਣ ਘਰ ਘਰ ਦੇ ਵਿਚ ਰੋਣਾ ਫਿੱਟ ਸਿਆਪਾ ਪੈ ਗਿਆ, ਘਰ ਘਰ ਦੇ ਵਿਚ ਰੋਣ ਧੋਣ ਹੋਣ ਲੱਗਾ, ਕਿਉਂਕਿ ਹੈਜੇ ਦੇ ਨਾਲ ਜਦੋਂ ਮੌਤਾਂ ਹੋਣ ਲੱਗੀਆਂ ਤੇ ਘਰ ਘਰ ਦੇ ਵਿਚ ਰੋਣਾ ਪੈ ਗਿਆ ਹੈ।
ਹਾਹਾਕਾਰ ਮ੍ਰਿਤੂ ਕੋ ਤਰਾਸਾ
ਤੇ ਮੌਤ ਦਾ ਨਾਂ ਸੁਣ ਕੇ ਹਾਹਾਕਾਰ ਮਚ ਗਈ ਦਿੱਲੀ ਵਿਚ। ਇਸ ਭਿਆਨਕ ਬਿਮਾਰੀ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ ਤੇ ਮੌਤ ਦਾ ਨਾਂ ਸੁਣ ਕੇ ਸਾਰਿਆਂ ਦੇ ਅੰਦਰ ਬੜਾ ਜਿਹੜਾ ਡਰ ਬਣਿਆ ਹੈ।
ਮਰੈ ਤੂੰ ਤੂੰ ਪਚਾਰ ਨਾ ਆਸਾ
ਤੇ ਸਾਰਿਆਂ ਨੇ ਜਾਣਿਆ ਕਿ ਜਿਸ ਨੂੰ ਵੀ ਇਹ ਹੈਜੇ ਦੀ ਭਿਆਨਕ ਬਿਮਾਰੀ ਲੱਗਦੀ ਹੈ ਉਸ ਨੂੰ ਮਰਦਿਆਂ ਕੋਈ ਦੇਰੀ ਨਹੀਂ ਲੱਗਦੀ, ਉਹ ਤਤ ਸ਼ਣ ਦੇ ਵਿਚ ਖਤਮ ਹੋ ਜਾਂਦਾ ਹੈ।
ਰਾਓ ਰੰਕ ਸਭ ਕਹਿ ਇਕ ਸਾਰ ਪੰਡਿਤ ਮੂਡਨ ਭਰੀ ਪੁਕਾਰ।
ਹੁਣ ਭਾਵੇਂ ਕੋਈ ਰੰਕ ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ, ਕਿਉਂਕਿ ਜਿਹੜੀ ਬਿਮਾਰੀ ਹੈ ਦੁੱਖ ਹੈ ਇਹ ਕਿਸੇ ਨੂੰ ਪੁੱਛ ਕੇ ਜਾਂ ਕਿਸੇ ਦਾ ਘਰ ਵੇਖ ਕੇ ਕਿਸੇ ਦੇ ਘਰ ਅੰਦਰ ਪ੍ਰਵੇਸ਼ ਨਹੀਂ ਕਰਦਾ। ਇਹ ਅਮੀਰ ਹੈ ਮੈਂ ਇਹਦੇ ਘਰ ਨਹੀਂ ਜਾਣਾ, ਜਾਂ ਇਹ ਗਰੀਬ ਹੈ ਮੈਂ ਇਹਦੇ ਤੇ ਆਪਣਾ ਅਸਰ ਦਿਖਾਉਣਾ ਹੈ। ਬਿਮਾਰੀ ਜਦੋਂ ਆਉਂਦੀ ਹੈ, ਐਸੀ ਕੋਈ ਭਿਆਨਕ ਬਿਮਾਰੀ ਫੈਲਦੀ ਹੈ, ਉਹ ਸਾਰਿਆਂ ਨੂੰ ਆਪਣੀ ਲਪੇਟ ਦੇ ਵਿਚ ਲੈ ਲੈਂਦੀ ਹੈ। ਹੁਣ ਭਾਵੇਂ ਕੋਈ ਮੂਰਖ ਹੈ ਪੰਡਿਤ ਭਾਵੇਂ ਕੋਈ ਗਿਆਨਵਾਨ ਹੈ, ਸਾਰਿਆਂ ਦੇ ਘਰਾਂ ਨੂੰ ਇਸ ਬਿਮਾਰੀ ਨੇ ਗ੍ਰਸ ਲਿਆ ਹੈ।
ਘਰ ਘਰ ਰੋਦਿਤ ਹੈ ਨਰ ਨਾਰੀ
ਤੇ ਘਰ ਘਰ ਦੇ ਅੰਦਰ ਨਰ ਨਾਰੀਆਂ ਮਨੁੱਖ ਤੇ ਇਸਤਰੀਆਂ ਰੋ ਰਹੇ ਹਨ।
ਉਖਾੜੇ ਮੂਰਛਾ ਧਾਰੇ
ਆਪਣੇ ਵਾਲ ਪੁੱਟਦੇ ਹਨ, ਕੇਸ ਉਖਾਰੇ ਰੋਂਦੇ ਹਨ, ਵਾਲਾਂ ਨੂੰ ਪੁੱਟਦੇ ਹਨ ਤੇ ਮੂਰਛਾ ਧਾਰੀ ਹੋ ਹੋ ਕੇ ਗਸ਼ ਖਾ ਖਾ ਕੇ ਧਰਤੀ ਤੇ ਡਿੱਗਦੇ ਹਨ।
ਦਸਤ ਬਮਨ ਦੋ ਲੱਗ ਜਾਏ ਇੱਕ ਦੋ ਜਾਮ ਵਿਖੇ ਮ੍ਰਿਤੂ ਪਾਏ।
ਦਸਤ ਤੇ ਉਲਟੀਆਂ ਜਿਹੜੇ ਵੀ ਜੀਵ ਨੂੰ ਲੱਗ ਜਾਂਦੀਆਂ, ਇੱਕ ਦੋ ਜਾਮ ਵਿਖੇ ਇੱਕ ਦੋ ਘੜੀਆਂ ਦੇ ਵਿਚ ਉਹ ਮ੍ਰਿਤੂ ਦੇ ਵਸ ਹੋ ਜਾਂਦਾ, ਭਾਵ ਖਤਮ ਹੋ ਜਾਂਦਾ, ਕੋਈ ਦੇਰੀ ਨਹੀਂ ਲੱਗਦੇ।
ਕਰ ਉਪਚਾਰ ਵੈਦ ਪਚਹਾਰੇ
ਬੜੇ ਬੜੇ ਸਿਆਣੇ ਹਕੀਮ ਆਏ, ਬੜੇ ਬੜੇ ਵੈਦ ਆਏ, ਉਹਨਾਂ ਨੇ ਆਪਣੀ ਜਿਹੜੀ ਵਿਦਿਆ ਸੀ ਉਹ ਵਿਦਿਆ ਦੇ ਅਨੁਸਾਰ ਜਿਹੜਾ ਸੀ ਇਲਾਜ ਕਰਨਾ ਕੀਤਾ, ਪਰ ਕਿਸੇ ਦਾ ਕੋਈ ਵਸ ਨਹੀਂ ਚੱਲ ਰਿਹਾ।
ਮੈਂ ਬਸ ਚਲੇ ਸੋ ਕੌਣ ਵਿਚਾਰੇ,
ਕੌਣ ਵਿਚਾਰ ਕਰੇ, ਕਿਸੇ ਦਾ ਕੋਈ ਵਸ ਨਹੀਂ ਚੱਲ ਰਿਹਾ। ਉਹ ਵਿਦਿਆ ਜਿਹੜੀ ਸੀ ਉਹ ਕਿਸੇ ਕੰਮ ਨਹੀਂ ਆ ਰਹੀ, ਦਵਾ ਦਾਰੂ ਕੋਈ ਕੰਮ ਨਹੀਂ ਕਰ ਰਿਹਾ।
ਸਭਾ ਮੈਂ ਨਿਤ ਪ੍ਰਤ ਬਾਤੀ ਕਰੇ ਸਭਾ ਮੈਂ ਮ੍ਰਿਤੂ ਜਿਸ ਭਾਂਤੇ।
ਬਾਦਸ਼ਾਹ ਜੀ ਜਦੋਂ ਵੀ ਸਭਾ ਲੱਗਦੀ ਤੇ ਸਭਾ ਦੇ ਵਿਚ ਉਹ ਜਿਹੜੀ ਭਿਆਨਕ ਬਿਮਾਰੀ ਫੈਲੀ ਸੀ ਇਹਦੀਆਂ ਗੱਲਾਂ ਹੁੰਦੀਆਂ, ਆਪਸ ਦੇ ਵਿਚ ਸਾਰੇ ਗੱਲਾਂ ਕਰਦੇ ਤੇ ਜਿਹੜੀਆਂ ਮੌਤਾਂ ਹੁੰਦੀਆਂ ਉਹਨਾਂ ਮੌਤਾਂ ਦੇ ਬਾਰੇ ਬਾਦਸ਼ਾਹ ਨੂੰ ਜਾਣਕਾਰੀ ਦਿੰਦੇ, ਦੱਸਣਾ ਕਰਦੇ ਹਨ।
ਅੱਜ ਪੂਰੀ ਮੈਂ ਇੱਥੇ ਮਰੇ ਵੈਰ ਥਾਨ ਸ਼ਮਸ਼ਾਨ ਭਰੇ।
ਸਾਰੇ ਦਰਸੇ ਬਾਦਸ਼ਾਹ ਇਹ ਜਿਹੜੀ ਭਿਆਨਕ ਬਿਮਾਰੀ ਹੈ ਜੇ ਦੀ ਦਿੱਲੀ ਦੇ ਵਿਚ ਫੈਲੀ ਹੈ, ਇਹਦੇ ਨਾਲ ਘਰ ਘਰ ਦੇ ਵਿਚ ਮੌਤਾਂ ਹੋ ਰਹੀਆਂ ਹਨ, ਅੱਜ ਫਲਾਣੇ ਏਰੀਏ ਦੇ ਵਿਚ, ਅੱਜ ਫਲਾਣੇ ਘਰ ਦੇ ਵਿਚ ਇੰਨੀਆਂ ਮੌਤਾਂ ਹੋ ਗਈਆਂ। ਜਿਹੜੇ ਸ਼ਮਸ਼ਾਨ ਭੂਮੀ ਹੈ ਉਹ ਲਾਸ਼ਾਂ ਦੇ ਨਾਲ ਭਰੀ ਹੋਈ ਹੈ, ਉੱਥੇ ਜਗ੍ਹਾ ਵੀ ਬਾਕੀ ਨਹੀਂ ਬਚੇ।
ਦਬੈ ਸੈਂਕੜੇ ਸੈਂਕੜੇ ਜਾਰੇ
ਤੇ ਸੈਂਕੜਿਆਂ ਨੂੰ ਧਰਤੀ ਦੇ ਵਿਚ ਦਬਾਇਆ, ਕਿਉਂਕਿ ਮੁਸਲਮਾਨ ਜਿਹੜੇ ਲੋਕ ਹਨ ਇਹ ਧਰਤੀ ਦੇ ਵਿਚ ਕਬਰ ਪੁੱਟ ਕੇ ਦਬਾਉਂਦੇ ਹਨ। ਜਿਹੜੇ ਹਿੰਦੂ ਹਨ ਜਾਂ ਆਪਾਂ ਸਿੱਖ ਧਰਮ ਨਾਲ ਰਿਲੇਟਡ ਹਾਂ, ਅਸੀਂ ਜਿਹੜੇ ਮ੍ਰਿਤਕ ਸਰੀਰ ਹੈ ਉਸ ਨੂੰ ਅਗਨ ਭੇਟ ਕਰਦੇ ਹਾਂ। ਹੁਣ ਦੱਸਦੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿਚ ਬਾਦਸ਼ਾਹ ਜਿਹੜੀਆਂ ਮ੍ਰਿਤੂ ਜਿਹੜੇ ਹੋ ਚੁੱਕੇ ਲੋਕ ਸਨ ਧਰਤੀ ਦੇ ਵਿਚ ਦਬਾ ਦਿੱਤੇ ਹਨ, ਸੈਂਕੜੇ ਲੋਕਾਂ ਨੂੰ ਅਗਨੀ ਦੇ ਨਾਲ ਜਲਾਇਆ ਗਿਆ, ਭਾਵ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ।
ਆਵਤ ਜਾਤੇ ਰੁਦਤ ਪੁਕਾਰੇ
ਆਉਂਦੇ ਜਾਂਦੇ ਲੋਕ ਰੋਂਦੇ ਕਰਲਾਉਂਦੇ ਹਨ, ਬੜਾ ਬੁਰਾ ਹਾਲ ਹੈ ਸਭ ਦਾ।
ਕਹੋ ਕਹੋ ਬੈਦ ਫਿਰਤ ਉਤਲਾਵਤ ਕੇਤਕ ਓਖਤ ਦੌਲਤ ਲਿਆਵਤ।
ਅੱਛਾ ਬੜੇ ਬੜੇ ਵੈਦ ਵੀ ਆਏ ਹੋਏ ਹਨ ਦਿੱਲੀ ਦੇ ਵਿਚ, ਜਿੱਥੋਂ ਜਿੱਥੋਂ ਵੀ ਉਹਨਾਂ ਨੂੰ ਕੋਈ ਦਵਾ ਦਾਰੂ ਪਤਾ ਲੱਗਦੀ ਹੈ ਕਿ ਇਹ ਦਵਾ ਦਾਰੂ ਕੰਮ ਕਰ ਸਕਦੀ ਹੈ, ਉਹ ਦੌੜ ਦੌੜ ਕੇ ਜਾਂਦੇ ਹਨ ਤੇ ਉਹ ਦਵਾ ਦਾਰੀ ਉਹ ਬੂਟੀਆਂ ਲੈ ਕੇ ਦਵਾ ਦਾਰੂ ਤਿਆਰ ਕਰਦੇ ਹਨ, ਆਪਣੀ ਬੁੱਧੀ ਦੇ ਅਨੁਸਾਰ ਸਾਰੇ ਜ਼ੋਰ ਲਗਾ ਰਹੇ ਹਨ।
ਨਿਕਟ ਕੇ ਕੇਤਕ ਮਰੇ
ਤੇ ਬਾਦਸ਼ਾਹ ਦੀ ਸਭਾ ਦੇ ਵਿਚ ਉੱਥੇ ਉਹਦੇ ਰਹਿਣ ਵਾਲੇ ਜਿਹੜੇ ਨੌਕਰ ਸਾਕਰ ਚਾਕਰ ਸਨ ਅਹਿਲਕਾਰ ਉਨ੍ਹਾਂ ਦੇ ਵੀ ਜਿਹੜੇ ਸਾਕ ਸੰਬੰਧੀ ਕਈ ਮਰ ਚੁੱਕੇ ਹਨ ਇਸ ਭਿਆਨਕ ਬਿਮਾਰੀ ਦੀ ਭੇਡ ਚੜ ਚੁੱਕੇ ਹਨ।
ਮਹਾਂਤ ਕੋ ਕਰੇ
ਜੀਵਤ ਜਿਹੜੇ ਜਿਉਂਦੇ ਹਨ ਉਨ੍ਹਾਂ ਨੇ ਹੁਣ ਹਿਰਦੇ ਦੇ ਅੰਦਰ ਡਰ ਧਾਰਨ ਕੀਤਾ ਕਿਉਂਕਿ ਮਰਨਾ ਕੋਈ ਵੀ ਨਹੀਂ ਚਾਹੁੰਦਾ, ਸਾਰੇ ਚਾਹੁੰਦੇ ਹਨ ਕਿ ਅਸੀਂ ਜਿਉਂਦੇ ਰਹੀਏ। ਮੌਤ ਦਾ ਨਾਂ ਸੁਣ ਕੇ ਲੋਕ ਡਰਦੇ ਹਨ, ਜਿਹੜੇ ਬਾਕੀ ਬਚੇ ਹਨ ਉਨ੍ਹਾਂ ਦੇ ਅੰਦਰ ਮੌਤ ਦਾ ਡਰ ਭਨ ਬਣਿਆ ਹੋਇਆ ਹੈ।
ਇੱਕ ਵਾਰ ਕਿਆਮਤ ਆਏ ਮਰੇ ਹਜ਼ਾਰੋਂ ਮੈਂ ਬਿਲਮਾਏ।
ਬਾਦਸ਼ਾਹ ਪਤਾ ਨਹੀਂ ਕੀ ਐਸੀ ਘੜੀ ਆ ਗਈ ਹੈ, ਕੀ ਭਾਣਾ ਵਾਪਰ ਗਿਆ, ਇੱਕੋ ਵਾਰੀ ਦੇ ਵਿੱਚ ਐਸੀ ਕਿਆਮਤ ਕਿੱਥੋਂ ਆ ਗਈ, ਕਿੱਥੋਂ ਐਸੀ ਕਿਆਮਤ ਆਈ ਹੈ ਕਿ ਮਰੇ ਹਜ਼ਾਰੋਂ ਨਾ ਬਿਲਮਾਏ। ਕੋਈ ਦੇਰੀ ਨਹੀਂ ਲੱਗਦੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਭਿਆਨਕ ਬਿਮਾਰੀ ਦੇ ਨਾਲ ਮਰ ਰਹੇ ਹਨ।
ਔਖਤ ਦਈ ਲਗੈ ਨਾ ਕਾਓ
ਤੇ ਬੜੀਆਂ ਔਖਦੀਆਂ ਵੀ ਕਰਕੇ ਵੇਖ ਲਈਆਂ, ਜਿਹੜੇ ਵੈਦ ਨੇ ਉਨ੍ਹਾਂ ਨੇ ਬੜੀਆਂ ਦਵਾ ਦਾਰੂ ਵੀ ਦੇਣਾ ਕੀਤੀਆਂ ਹਨ, ਬੜੀਆਂ ਬੜੀਆਂ ਔਸ਼ਧੀਆਂ ਲਿਆ ਕੇ ਦਿੱਤੀਆਂ ਹਨ, ਪਰ ਕੋਈ ਦਵਾ ਦਾਰੂ ਕੰਮ ਨਹੀਂ ਕਰ ਰਹੇ।
ਬਮਨ ਦਮ ਦਸਤ ਲਾਗੇ ਦੁੱਖ ਮਾਓ
ਇਹ ਜਿਹੜੀਆਂ ਉਲਟੀਆਂ ਤੇ ਦਸਤ ਹਨ ਇਹ ਭਾਰੀ ਦੁੱਖ ਲੱਗਿਆ ਹੋਇਆ ਹੈ।
ਉੱਚੇ ਚੜਿਓ ਖਿਆ ਸੁਨ ਸ਼ਰੋਨ ਪੀੜਤ ਰੋਤ ਜਿਤ ਕਿਤ ਪਾਉਣ।
ਬਾਦਸ਼ਾਹ ਵੀ ਸੁਣਦਾ ਕਿ ਅੱਜ ਬਾਦਸ਼ਾਹ ਮਹਿਲਾਂ ਦੇ ਉੱਪਰ ਚੜਿਆ, ਮਹਿਲਾਂ ਦੇ ਉੱਪਰ ਉੱਚੀ ਥਾਂ ਤੇ ਚੜ ਕੇ ਇਸ ਨੇ ਸੁਣਨਾ ਕੀਤਾ ਹੈ ਕਿ ਜਿੱਥੇ ਕਿੱਥੇ ਰੋਣ ਤੇ ਪਿੱਟਣ ਦੀ ਜਿਹੜੀ ਆਵਾਜ਼ ਆ ਰਹੀ ਹੈ, ਜਿੱਥੇ ਕਿੱਥੇ ਲੋਕ ਰੋ ਤੇ ਕੁਰਲਾ ਰਹੇ ਹਨ।
ਚਿੰਨ ਚਿਤ ਮੈਂ ਇਮ ਫੁਰ ਆਏ ਸਤਿਗੁਰ ਸੁਤ ਸੋ ਕਹੋ ਬੁਲਾਏ।
ਹੁਣ ਬਾਦਸ਼ਾਹ ਦੇ ਮਨ ਦੇ ਅੰਦਰ ਉਸੇ ਵਕਤ ਵਿਚਾਰ ਆਇਆ ਕਿ ਗੁਰੂ ਸੁੱਤ ਬਾਬਾ ਰਾਮ ਰਾਏ ਜੀ ਉਨ੍ਹਾਂ ਨੂੰ ਮੈਂ ਜਲਦੀ ਨਾਲ ਬੁਲਾਉਣਾ ਕਰਾਂ, ਉਹ ਆ ਕੇ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਦਾ ਕਿਹੜਾ ਛੁਡਾ ਸਕਦੇ ਹਨ। ਇਹ ਵਿਚਾਰ ਬਾਦਸ਼ਾਹ ਦੇ ਮਨ ਦੇ ਵਿੱਚ ਆਈ ਹੈ।
ਇਹ ਤ੍ਰਾਸ ਮਿਟਾਵਨ ਜੋਗ
ਇਸ ਜਿਹੜਾ ਇਹ ਤ੍ਰਾਸ ਇਸ ਭਿਆਨਕ ਬਿਮਾਰੀ ਦੇ ਕਾਰਨ ਜਿਹੜੀਆਂ ਮੌਤਾਂ ਹੋ ਰਹੀਆਂ ਹਨ, ਜਿਹੜਾ ਇਹ ਡਰ ਬਣਿਆ ਹੋਇਆ ਲੋਕਾਂ ਦੇ ਅੰਦਰ, ਇਸ ਡਰ ਨੂੰ ਖਤਮ ਕਰਨ ਦੇ ਲਈ ਬਾਬਾ ਰਾਮ ਰਾਏ ਜੀ ਜੋਗ ਹਨ ਸਰਬ ਕਲਾ ਕਰਕੇ।
ਇਸ ਤੇ ਬਚੇ ਪੂਰੀ ਕੇ ਲੋਗ
ਤੇ ਜਦੋਂ ਬਾਬਾ ਰਾਮ ਰਾਏ ਜੀ ਆ ਕੇ ਕੋਈ ਆਪਣਾ ਬਚਨ ਕਰਨਗੇ, ਕੋਈ ਉਪਾਅ ਕਰਨਗੇ, ਉਨ੍ਹਾਂ ਦੇ ਉਪਾਅ ਕਰਨ ਦੇ ਨਾਲ ਜਿਹੜੇ ਨਗਰ ਦੇ ਲੋਕ ਹਨ ਉਨ੍ਹਾਂ ਦਾ ਬਚਾਅ ਹੋ ਸਕਦਾ, ਨਹੀਂ ਤਾਂ ਵਰਨਾ ਇਹ ਲੋਕਾਂ ਨੂੰ ਬਚਾਉਣਾ ਮੁਸ਼ਕਿਲ ਹੈ।
ਆਏ ਸਭਾ ਮੈਂ ਬੈਠੀ ਉਸ਼ਾਓ ਗੁਰਸੁੱਤ ਕੋ ਬੁਲਵਾਇਓ ਪਾਓ।
ਬਾਦਸ਼ਾਹ ਦੀ ਸਭਾ ਲੱਗੇ, ਸਭਾ ਦੇ ਵਿੱਚ ਆਇਆ ਬਾਦਸ਼ਾਹ, ਆ ਕੇ ਉਸਨੇ ਤੁਰਤ ਉਸੇ ਵੇਲੇ ਆਪਣੇ ਇੱਕ ਸੇਵਾਦਾਰ ਨੂੰ ਦੂਤ ਨੂੰ ਭੇਜਣਾ ਕੀਤਾ ਕਿ ਜਾਓ ਬਾਬਾ ਰਾਮ ਰਾਏ ਜੀ ਨੂੰ ਬੜੀ ਸ਼ੀਘਰਤਾ ਦੇ ਨਾਲ ਬੜੀ ਛੇਤੀ ਦੇ ਨਾਲ ਇੱਥੇ ਸਭਾ ਦੇ ਵਿੱਚ ਬੁਲਾਉਣਾ ਕਰੋ।
ਦੀਨ ਰੀਤ ਸੋ ਗਿਰਾ ਬਖਾਨੇ ਪਰੀ ਪੂਰੀ ਮੈਂ ਮਰੀ ਮਾਨੇ।
ਹੁਣ ਜਦੋਂ ਇਹ ਦੂਤ ਗਿਆ ਬੁਲਾ ਕੇ ਬਾਬਾ ਰਾਮ ਰਾਏ ਜੀ ਨੂੰ ਲਿਆਇਆ, ਬਾਬਾ ਰਾਮ ਰਾਏ ਜੀ ਸਭਾ ਦੇ ਵਿੱਚ ਆਏ ਤੇ ਹੁਣ ਬਾਦਸ਼ਾਹ ਦੀਨ ਹੋ ਕੇ ਬੜੇ ਨਿਮਰਤਾ ਦੇ ਵਿੱਚ ਆ ਕੇ ਦੀਨ ਵਸ ਹੋਇਆ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕਰਨ ਲੱਗਾ ਹੈ।
ਪਰੀ ਪੂਰੀ ਮੈਂ ਮਰੀ ਮਹਾਨੇ।
ਬਾਬਾ ਰਾਮ ਰਾਏ ਜੀ ਜਿਹੜੀ ਦਿੱਲੀਪੁਰ ਦੇ ਵਿੱਚ ਬੜੀ ਭਿਆਨਕ ਬਿਮਾਰੀ ਫੈਲੀ ਹੈ ਜਿਹਦੇ ਕਾਰਨ ਬੜੀਆਂ ਮੌਤਾਂ ਹੋ ਰਹੀਆਂ ਹਨ,
ਇਸ ਕੋ ਯਤਨ ਤੁਮਾਰੇ ਯਾਦ ਜੇ ਕਰ ਕਰੋ ਹੋਏ ਐਲਾਦ।
ਬੜੇ ਬੜੇ ਵੈਦ ਆਏ, ਉਨ੍ਹਾਂ ਨੇ ਆਪਣੀ ਵਿਦਿਆ ਦੇ ਅਨੁਸਾਰ ਬੜੀਆਂ ਔਸ਼ਧੀਆਂ ਤਿਆਰ ਕਰਕੇ ਦਿੱਤੀਆਂ, ਦਵਾ ਦਾਰੂ ਦਿੱਤੇ, ਪਰ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਕਿ ਬਾਬਾ ਰਾਮ ਰਾਏ ਜੀ ਮੈਂ ਫਿਰ ਤੁਹਾਨੂੰ ਯਾਦ ਕੀਤਾ, ਯਾਦ ਕਰਕੇ ਇੱਥੇ ਬੁਲਾਇਆ ਤੇ ਤੁਸੀਂ ਹੁਣ ਕੋਈ ਕਿਰਪਾ ਕਰੋ ਜਿਹਦੇ ਨਾਲ ਲੋਕਾਂ ਦਾ ਇਸ ਭਿਆਨਕ ਬਿਮਾਰੀ ਤੋਂ ਖਹਿੜਾ ਛੁੱਟ ਸਕੇ।
ਮਾਨਵ ਮਰੇ ਹਜ਼ਾਰੋਂ ਅਬੈ
ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਨੁੱਖ ਇਸ ਭਿਆਨਕ ਬਿਮਾਰੀ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਹਨ।
ਰਾਸ ਕਰਤ ਜੇ ਜੀਵਤ ਸਵੈ
ਤੇ ਸਾਰਾ ਭਿਆਨਕ ਐਸਾ ਦ੍ਰਿਸ਼ ਦੇਖ ਕੇ ਇਹ ਜਿਹੜੀ ਕਿਆਮਤ ਆਈ ਹੈ ਇਹਨੂੰ ਇਸ ਨੂੰ ਦੇਖ ਕੇ ਜਿਹੜੇ ਜਿਉਂਦੇ ਬਾਕੀ ਬਚੇ ਹਨ ਉਹਨਾਂ ਨੇ ਮੌਤ ਦਾ ਜਿਹੜਾ ਡਰ ਹਿਰਦੇ ਦੇ ਅੰਦਰ ਧਾਰਨ ਕੀਤਾ ਸਹਿਮੇ ਫਿਰਦੇ ਹਨ।
ਸਭਿਆਨ ਪਰ ਤੁਮਰੋ ਉਪਕਾਰ ਜੇ ਅਬੇ ਸੰਕਟ ਦੀ ਉਤਾਰ।
ਬਾਬਾ ਰਾਮ ਰਾਏ ਜੀ ਹੁਣ ਬਾਦਸ਼ਾਹ ਔਰੰਗਜ਼ੇਬ ਬੜਾ ਦੀਨ ਹੋ ਕੇ ਇਹ ਬੇਨਤੀ ਕਰ ਰਿਹਾ ਕਿ ਬਾਬਾ ਰਾਮ ਰਾਏ ਜੇ ਤੁਸੀਂ ਹੁਣ ਇਹ ਕਿਰਪਾ ਕਰਕੇ ਜਿਹੜਾ ਸੰਕਟ ਆਇਆ ਇਹ ਟਾਲ ਦੇਵੋ ਤੇ ਤੁਹਾਡਾ ਸਾਰਿਆਂ ਤੇ ਬੜਾ ਵੱਡਾ ਉਪਕਾਰ ਹੋਵੇਗਾ। ਪਰ ਉਪਕਾਰੀ ਇਹ ਕੰਮ ਹੈ, ਸਾਰੇ ਲੋਕ ਤੁਹਾਡਾ ਵੱਡਾ ਉਪਕਾਰ ਕਰਕੇ ਜਾਣਨਗੇ।
ਜੇ ਉਹ ਖੁਦ ਕੋ ਬਤਾਓ ਆਪਣੇ ਉਪਾਏ ਦੱਸੋ ਸਮਝਾਓ।
ਬਾਬਾ ਜੀ ਜੇ ਕੋਈ ਔਸ਼ਧੀ ਹੈ, ਜੇ ਕਿਤੋਂ ਕੋਈ ਦਵਾ ਦਾਰੂ ਮੰਗਾਉਣਾ ਜਿਹਦੇ ਬਾਰੇ ਤੁਸੀਂ ਜਾਣਦੇ ਹੋ ਉਹ ਵੀ ਦੱਸਣਾ ਕਰੋ, ਮੈਂ ਹੁਣੇ ਕੋਈ ਦੇਰੀ ਨਹੀਂ ਲਗਾਵਾਂਗਾ, ਆਪਣੇ ਬੰਦੇ ਭੇਜ ਕੇ ਮੈਂ ਉਹ ਦਵਾਦਾਰੀ ਮੰਗਾ ਲਵਾਂਗਾ। ਤੇ ਜੇ ਕਿਸੇ ਹੋਰ ਕਿਸੇ ਕਾਰਨ ਬਿਮਾਰੀ ਜਾ ਸਕਦੀ ਹੈ ਉਹ ਉਪਾਅ ਕਰਨਾ ਕਰੋ।
ਸੁਣ ਸ਼੍ਰੀ ਰਾਮ ਰਾਏ ਨੇ ਕਹਿਓ ਜੇ ਮਿਠਕੋ ਦੁੱਖ ਸਭ ਨੇ ਲਇਓ।
ਹੁਣ ਇਸ ਤਰ੍ਹਾਂ ਜਦੋਂ ਬਾਦਸ਼ਾਹ ਨੇ ਦੀਨ ਵਸ ਹੋ ਕੇ ਸਾਰਿਆਂ ਦੇ ਭਲੇ ਦੀ ਇਹ ਬੇਨਤੀ ਕੀਤੀ, ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਕਿ ਜਿਹੜਾ ਇਹ ਮੌਤ ਦਾ ਵੱਡਾ ਦੁੱਖ ਸਾਰਿਆਂ ਨੂੰ ਲੱਗਾ, ਇਹ ਜਿਹੜਾ ਦੁੱਖ ਹੈ ਇਹ ਦੂਰ ਕਰਨ ਵਾਸਤੇ ਜੋ ਤੁਸੀਂ ਕਿਹਾ ਜਿਹੜਾ ਵੱਡਾ ਦੁੱਖ ਬਣਿਆ ਹੈ।
ਜਿਸ ਕੋ ਅਬ ਉਪਾਏ ਕਹਿੰਦੇ ਹਮਰੇ ਚਰਨ ਧੋਏ ਕਰ ਲੇ।
ਬਾਬਾ ਰਾਮ ਰਾਏ ਜੀ ਕਹਿਣ ਲੱਗੇ ਬਾਦਸ਼ਾਹ ਮੈਂ ਇੱਕ ਉਪਾਅ ਦੱਸਣਾ ਤੈਨੂੰ, ਉਸ ਉਪਾਅ ਕਰਨ ਦੇ ਨਾਲ ਇਹ ਭਿਆਨਕ ਬਿਮਾਰੀ ਤੋਂ ਖਹਿੜਾ ਛੁੱਟ ਜਾਵੇਗਾ, ਲੋਕ ਬਚ ਸਕਣਗੇ। ਹਮਰੋ ਚਰਨ ਧੋਏ ਕਰਨਾ ਹੈ, ਸਾਡੇ ਚਰਨਾਂ ਨੂੰ ਧੋ ਕੇ ਚਰਨਾ ਮ੍ਰਿਤ ਜਿਸ ਵੀ ਜੀਵ ਨੂੰ ਬਿਮਾਰੀ ਲੱਗੀ ਹੈ ਉਹਦੇ ਮੁਖ ਦੇ ਵਿੱਚ ਪਾਉਣਾ ਕਰਨ, ਤਾਂ ਇਹ ਬਿਮਾਰੀ ਤੋਂ ਉਹ ਮੁਕਤ ਹੋ ਜਾਵੇਗਾ।
ਤੋ ਬਮਨ ਦਸਤ ਹੋਏ ਜਾਵੇ,
ਜਿਨੂੰ ਵੀ ਇਹ ਦਸਤ ਤੇ ਭਿਆਨਕ ਉਲਟੀਆਂ ਦੀ ਬਿਮਾਰੀ ਲੱਗੀ ਹੈ ਜਿਹਦੇ ਕਾਰਨ ਜੀਵ ਦਾ ਅੰਦਰੋਂ ਪਾਣੀ ਖਤਮ ਹੋ ਜਾਂਦਾ ਤੇ ਉਹ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ।
ਬਦਨ ਬੇਰੇ ਕਪਾਵੇ,
ਉਹਦੇ ਮੁਖ ਦੇ ਵਿੱਚ ਇੱਕ ਵਾਰੀ ਇਹ ਚਰਨਾ ਮ੍ਰਿਤ ਸਾਡਾ ਲੈ ਕੇ ਉਹਦੇ ਮੁਖ ਦੇ ਵਿੱਚ ਜਾ ਕੇ ਪਾ ਦੇਵੋ।
ਜੀਤ ਰਹਿ ਤੋ ਮਰੈ ਨਾ ਤਬੈ,
ਉਹ ਜਿਤਨੇ ਸਵਾਸ ਉਸ ਪਰਮੇਸ਼ਰ ਨੇ ਦੇ ਕੇ ਭੇਜਿਆ ਉਸ ਨੂੰ ਭੋਗ ਕੇ ਸੰਸਾਰ ਤੋਂ ਜਾਵੇਗਾ, ਇਸ ਭਿਆਨਕ ਬਿਮਾਰੀ ਦੇ ਕਾਰਨ ਨਹੀਂ ਮਰੇਗਾ, ਉਹ ਚਰਨਾਮ੍ਰਿਤ ਪਾ ਕੇ ਮਰੇਗਾ, ਨਹੀਂ ਜਿਉਂਦਾ ਰਹੇਗਾ।
ਇਸ ਵਿੱਚ ਸੰਕਟ ਹੱਥ ਹੋਏ ਸਵੈ,
ਜਿਹੜਾ ਇਹ ਭਿਆਨਕ ਸੰਕਟ ਆਇਆ ਸਾਰੇ ਨਗਰ ਤੇ ਵੱਡੀ ਇਹ ਕਿਆਮਤ ਆਈ ਹੈ ਬਾਦਸ਼ਾਹ, ਇਹ ਕਿਆਮਤ ਜਿਹੜੀ ਹੈ ਹਟ ਜਾਵੇਗੀ, ਦੂਰ ਹੋ ਜਾਵੇਗੀ।
ਸੁਣਤ ਸ਼ਾਨੇ ਮੋਦੀ ਉਪਾਵਾ ਸਕਲ ਸਭਾ ਮੈਂ ਬਾਤ ਸੁਣਾਵਾ।
ਬਾਦਸ਼ਾਹ ਸੁਣ ਕੇ ਹਿਰਦੇ ਦੇ ਅੰਦਰ ਬੜਾ ਪ੍ਰਸੰਨ ਹੋਇਆ ਤੇ ਜਿਤਨੀ ਵੀ ਸਭਾ ਬੈਠੀ ਸੀ ਸਾਰੀ ਸਭਾ ਦੇ ਵਿੱਚ ਸੁਣਾਉਣਾ ਕੀਤਾ ਹੈ।
ਡਿੰਡ ਫੇਰ ਦਿਓ ਪੁਰ ਸਾਰੇ, ਹੋਏ ਜੋ ਦੁਖੀ ਸੋ ਚਰਨ ਪਖਾਰੇ।
ਬਾਦਸ਼ਾਹ ਕਹਿਣ ਲੱਗਾ ਸਭਾ ਦੇ ਵਿੱਚ, ਕਹਿਣ ਲੱਗਾ ਕਿ ਸਾਰੇ ਨਗਰ ਦੇ ਵਿੱਚ ਢੰਡੋਰਾ ਪਟਵਾ ਦਿਓ, ਸਾਰੇ ਨਗਰ ਦੇ ਵਿੱਚ ਢੰਡੋਰਾ ਪਟਵਾ ਕੇ ਕਹਿਣਾ ਕਰੋ ਕਿ ਜੋ ਬਾਬਾ ਜੀ ਨੇ ਬਚਨ ਕਹੇ ਹਨ ਚਰਨਾ ਮ੍ਰਿਤ ਲੈ ਕੇ ਉਸ ਮੁਖ ਦੇ ਵਿੱਚ ਪਾਵੋ ਜਿਸ ਜੀਵ ਨੂੰ ਇਹ ਬਿਮਾਰੀ ਲੱਗੀ ਹੈ, ਇਸ ਗੱਲ ਦਾ ਜਿਹੜਾ ਢੰਡੋਰਾ ਹੈ ਉਹ ਸਾਰੇ ਦਿੱਲੀ ਦੇ ਵਿੱਚ ਫਰਵਾਣਾ ਕਰੋ।
ਹੋਏ ਜੋ ਦੁਖੀ ਸੋ ਚਰਨ ਪਖਾਰੇ,
ਜਿਹੜੇ ਇਸ ਭਿਆਨਕ ਬਿਮਾਰੀ ਦੇ ਕਾਰਨ ਦੁੱਖ ਦੇ ਵਿੱਚ ਹਨ, ਦੁਖੀ ਹਨ, ਉਹ ਆ ਕੇ ਬਾਬਾ ਜੀ ਦੇ ਚਰਨਾਂ ਨੂੰ ਧੋ ਕੇ ਚਰਨਾਮ੍ਰਿਤ ਲੈਣਾ ਕਰਨਾ।
ਸਭਾ ਸਭਾ ਮੈਂ ਇੱਕ ਦੋਏ ਕਹਿਓ ਹਮਰੋ ਸਦਨ ਅਬੈ ਦੁੱਖ ਲਿਓ।
ਉਸ ਜਦੋਂ ਇਹ ਬਾਦਸ਼ਾਹ ਨੇ ਸਾਰੀ ਸਭਾ ਦੇ ਵਿੱਚ ਕਹਿਣਾ ਕੀਤਾ ਤੇ ਬਾਦਸ਼ਾਹ ਦੀ ਸਭਾ ਦੇ ਵਿੱਚ ਵੀ ਐਸੇ ਕਈ ਜੀਵ ਬੈਠੇ ਸਨ ਜਿਨ੍ਹਾਂ ਦੇ ਘਰ ਦੇ ਵਿੱਚ ਭਿਆਨਕ ਬਿਮਾਰੀ ਲੱਗੀ ਹੋਈ ਸੀ, ਉਹ ਕਹਿਣ ਲੱਗੇ ਕਿ ਸਾਡੇ ਘਰ ਦੇ ਵਿੱਚ ਵੀ ਸਾਡੇ ਘਰ ਦੇ ਮੈਂਬਰਾਂ ਨੂੰ ਇਸ ਬਿਮਾਰੀ ਨੇ ਗ੍ਰਸ ਲਿਆ ਹੈ।
ਚਰਨ ਸਾਧ ਕੇ ਤੋਏ ਤੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਚਰਨ ਪਖਾਰੇ ਤਛਿਨ ਤਾਓ, ਪਾਇਓ ਸ਼ੀਗਰ ਦੁਖੀ ਮੁਖ ਮਾਓ।
ਤੇ ਖਾਲਸਾ ਜੀ ਜਦੋਂ ਕੋਈ ਜੀਵ ਕਿਸੇ ਦੁੱਖ ਦੇ ਕਾਰਨ ਦੁਖੀ ਹੋਵੇ ਨਾ, ਭਿਆਨਕ ਬਿਮਾਰੀ ਲੱਗੀ ਹੋਵੇ ਤੇ ਹੁਣ ਉਹਨੂੰ ਕੋਈ ਵੀ ਦੱਸ ਦਵੇ ਕਿ ਤੂੰ ਇਹ ਉਪਾਅ ਕਰ ਲੈ, ਇਹ ਦਵਾਈ ਵਰਤ ਲੈ ਤੇ ਉਹ ਦੇਰੀ ਨਹੀਂ ਕਰਦਾ। ਬੜੀ ਛੇਤੀ ਦੇ ਨਾਲ ਉਹ ਪਾਪ ਕਰਦਾ, ਦਵਾਈ ਲੈਣਾ ਕਰਦਾ। ਤੇ ਹੁਣ ਜਦੋਂ ਸਾਰੇ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਸਨ, ਤੇ ਜਿਨ੍ਹਾਂ ਦੇ ਮੈਂਬਰ ਇਸ ਬਿਮਾਰੀ ਨਾਲ ਗ੍ਰਸੇ ਹੋਏ ਸਨ ਘਰ ਪਰਿਵਾਰ ਦੇ, ਉਨ੍ਹਾਂ ਨੇ ਹੁਣ ਕੋਈ ਦੇਰੀ ਨਹੀਂ ਕੀਤੀ। ਤਤਸ਼ਨ ਉਸੇ ਵਕਤ ਇਹ ਬਚਨ ਸੁਣਦਿਆਂ ਸਾਰ ਪਾਇਓ ਸ਼ੀਘਰ ਦੁਖੀ ਮੁਖ ਮਾਹੂ, ਉਹ ਚਰਨਾ ਮ੍ਰਿਤ ਲੈ ਕੇ ਬੜੀ ਛੇਤੀ ਦੇ ਨਾਲ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਮੁਖ ਦੇ ਵਿਚ ਪਾਉਣਾ ਕੀਤਾ ਹੈ।
ਤੁਰਤ ਕਸ਼ਟ ਕੋ ਦੂਰ ਬਿਧਾਰਾ ਆਏ ਸਾਧਿਗਤ ਨੇ ਉਚਾਰਾ।
ਤੁਰਤ ਕਸ਼ਟ ਹੁਣ ਚਰਨਾ ਮ੍ਰਿਤ ਮੁਖ ਦੇ ਵਿਚ ਪਾਉਣ ਦੇ ਦੇਰ ਸੀ, ਕੋਈ ਦੇਰੀ ਨਹੀਂ ਲੱਗੇ। ਤੁਰਤ ਜਿਹੜਾ ਉਹ ਦੁਸ਼ਟ ਸੀ, ਦੁੱਖ ਸੀ, ਕਸ਼ਟ ਸਰੀਰ ਤੇ ਸੀ, ਉਹ ਦੂਰ ਹੋ ਗਿਆ। ਤੇ ਜਦੋਂ ਉਨ੍ਹਾਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਇਹ ਜੀਵ ਨਵਾਂ ਨਰੋਆ ਹੋ ਗਿਆ, ਇਹਦੀ ਬਿਮਾਰੀ ਦੂਰ ਹੋ ਗਈ ਹੈ, ਉਹ ਸਾਰਾ ਆ ਕੇ ਬਾਦਸ਼ਾਹ ਦੇ ਕੋਲ ਦੱਸਣਾ ਕੀਤਾ ਹੈ।
ਚਰਨਾ ਮ੍ਰਿਤ ਜਬ ਪਾਵਨ ਕਰਿਓ ਸਕਲ ਕਸ਼ਟ ਤਤਸ਼ਨ ਪਰਿਓ।
ਬੜੇ ਹੈਰਾਨ ਹੋਏ, ਦੱਸ ਰਹੇ ਹਨ ਬਾਦਸ਼ਾਹ ਨੂੰ ਕਿ ਇਹ ਬਾਦਸ਼ਾਹ ਜਦੋਂ ਅਸੀਂ ਉਹ ਚਰਨਾ ਮ੍ਰਿਤ ਲੈ ਕੇ ਬਾਬਾ ਰਾਮ ਰਾਏ ਜੀ ਦੇ ਚਰਨ ਧੋ ਕੇ ਚਰਨਾ ਮ੍ਰਿਤ ਘਰ ਵਿਖੇ ਲਿਜਾਣਾ ਕੀਤਾ, ਤੇ ਜਿਹੜੇ ਸਾਡੇ ਘਰ ਦੇ ਪਰਿਵਾਰਕ ਮੈਂਬਰ ਇਸ ਬਿਮਾਰੀ ਤੋਂ ਪੀੜਿਤ ਸਨ, ਜਦੋਂ ਉਨ੍ਹਾਂ ਦੇ ਮੁਖ ਦੇ ਵਿਚ ਪਾਇਆ ਬਾਦਸ਼ਾਹ, ਕੋਈ ਦੇਰੀ ਨਹੀਂ ਲੱਗੇ, ਕੋਈ ਸਮਾਂ ਨਹੀਂ ਲੱਗਿਆ, ਤਤ ਸ਼ਨ ਦੇ ਵਿਚ ਉਨ੍ਹਾਂ ਦਾ ਜਿਹੜਾ ਰੋਗ ਸੀ ਉਹ ਦੂਰ ਹੋ ਗਿਆ।
ਸਭ ਜੇ ਦੁਰਗ ਵਿਖੇ ਦੁਖ ਪਇਓ ਤਤਕਾਲ ਚਰਨਾ ਮ੍ਰਿਤ ਦੇ।
ਬਾਦਸ਼ਾਹ ਦੇ ਕਿਲੇ ਦੇ ਅੰਦਰ ਵੀ ਜਿੰਨੇ ਰਹਿੰਦੇ ਸਨ ਨੌਕਰ ਚਾਕਰ ਜਾਂ ਹੋਰ ਕਾਰਕ, ਜਿਨ੍ਹਾਂ ਨੂੰ ਇਸ ਭਿਆਨਕ ਬਿਮਾਰੀ ਨੇ ਜਕੜ ਲਿਆ ਸੀ, ਉਨ੍ਹਾਂ ਨੂੰ ਜਦੋਂ ਜਾ ਕੇ ਚਰਨਾ ਮ੍ਰਿਤ ਦੇਣਾ ਕੀਤਾ, ਉਹ ਤਤ ਸ਼ਨ ਦੇ ਵਿਚ ਠੀਕ ਹੋ ਗਏ, ਸਾਰੇ ਜਣੇ ਬਿਮਾਰੀ ਤੋਂ ਮੁਕਤ ਹੋ ਗਏ।
ਸੰਕਟ ਨਸਿਓ ਭਇਓ ਨੈ ਫੇਰ ਸੁਣ ਸੁਣ ਨਰ ਆਏ ਸੱਚ ਹੀਰ।
ਇਹ ਜਿਹੜਾ ਭਾਰੀ ਸੰਕਟ ਆਇਆ ਸੀ, ਦੁੱਖ ਦਾ ਕਾਰਨ ਬਣਿਆ ਸੀ, ਇਹ ਜਿਹੜਾ ਸੰਕਟ ਸੀ ਸਾਰਾ ਨਸ ਗਿਆ, ਦੂਰ ਚਲਾ ਗਿਆ, ਫਿਰ ਦੁਬਾਰੇ ਕਿਸੇ ਜੀਵ ਨੂੰ ਆਪਣੇ ਇਸਨੇ ਜਕੜ ਵਿਚ ਨਹੀਂ ਲਿਆ, ਭਾਵੇਂ ਰੋਗ ਦੁਬਾਰਾ ਨਹੀਂ ਲੱਗਿਆ। ਸੁਣ ਸੁਣ ਨਰ ਆਏ ਸੱਚ ਹੇਰ, ਇਹ ਸੱਚੀ ਗੱਲ ਸੁਣ ਕੇ ਇਹ ਸਾਰੇ ਅੱਖੀ ਵੇਖ ਕੇ ਸਾਰੇ ਚੱਲ ਕੇ ਆਏ ਹਨ।
ਸਤਗੁਰ ਸੁਤ ਗਮਨਿਓ ਤਬ ਡੇਰੇ ਤਾਏ ਤਾਏ ਨਰ ਆਏ ਕਨੇਰੇ।
ਇਸ ਪ੍ਰਕਾਰ ਦੇ ਨਾਲ ਹੁਣ ਬਾਬਾ ਰਾਮ ਰਾਏ ਜੀ ਸਭਾ ਦੀ ਸਮਾਪਤੀ ਹੋਈ ਹੈ, ਅਨੇਕਾਂ ਜੀਵਾਂ ਦਾ ਦੁੱਖ ਦੂਰ ਕਰਕੇ ਆਪਣੇ ਡੇਰੇ ਵਿਖੇ ਗਏ ਹਨ। ਤੇ ਹੁਣ ਜਿਥੋਂ ਜਿਥੋਂ ਵੀ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਬਾਬਾ ਰਾਮ ਰਾਏ ਜੀ ਦੇ ਚਰਨਾਂ ਨੂੰ ਧੋ ਕੇ ਚਰਨਾ ਮ੍ਰਿਤ ਜਦੋਂ ਉਸ ਦੁੱਖ ਵਾਲੇ ਜੀਵ ਦੇ ਮੁਖ ਦੇ ਵਿਚ ਪਾਈ ਦਾ ਤੇ ਉਹਦਾ ਦੁੱਖ ਨਿਵਰਤ ਹੋ ਜਾਂਦਾ ਹੈ। ਹੁਣ ਦੂਰ ਦੁਰਾਡੇ ਦੇ ਇਲਾਕੇ ਦੇ ਰਹਿਣ ਵਾਲੇ ਲੋਕ ਬਾਬਾ ਜੀ ਦੇ ਡੇਰੇ ਦੇ ਵਿਚ ਚੱਲ ਕੇ ਆ ਰਹੇ ਹਨ। ਸੋ ਇਸ ਪ੍ਰਕਾਰ ਦੇ ਨਾਲ ਇਹ ਜਿਹੜੀ ਭਿਆਨਕ ਹੈਜੇ ਦੀ ਬਿਮਾਰੀ ਫੈਲੀ, ਬਾਬਾ ਜੀ ਨੇ ਚਰਨਾ ਮ੍ਰਿਤ ਦੇ ਕੇ ਸਾਰਿਆਂ ਦਾ ਦੁੱਖ ਦੂਰ ਕੀਤਾ ਹੈ। ਤੇ ਅੱਗੇ ਬਾਦਸ਼ਾਹ ਦੀ ਬੇਗਮ ਦੇ ਜੋ ਪ੍ਰਸੂਤਾ ਦੀ ਪੀੜ ਦੂਰ ਕਰਨੀ ਹੈ, ਕੱਲ ਦੇ ਪ੍ਰਕਰਣ ਦੇ ਵਿਚ ਬਾਕੀ ਦਾ ਪ੍ਰਸੰਗ ਤੇ ਅਗਲਾ ਪ੍ਰਸੰਗ ਆਪਾਂ ਸਰਵਣ ਕਰਾਂਗੇ।